ਸਿੱਖ ਦਾ ਜ਼ਿਕਰ ਬਾਂ ਕਵੀ ਜੀ ਕਰ ਰਹੇ ਨੇ ਜੋ ਅੰਮ੍ਰਿਤਸਰ ਸਰੋਵਰ ਦੀ ਸੇਵਾ ਵਿੱਚ ਹਨ। ਇਸ ਨਾਮ ਰਸੀਏ ਗੁਰਸਿੱਖ ਦਾ ਨਾਮ ਹੈ ਭਾਈ ਮੰਝ। ਭਾਈ ਮੰਝ ਜੀ ਵੈਸੇ ਇਹਨਾਂ ਦਾ ਨਾਮ ਸੀ ਭਾਈ ਤੀਰਥਾ। ਮੰਝ ਇਹਨਾਂ ਦਾ ਗੋਤ ਸੀ, ਰਾਜਪੂਤਾਂ ਦਾ ਇੱਕ ਗੋਤ ਹੁੰਦਾ ਮੰਝ, ਪਰ ਉਸੇ ਗੋਤ ਦੇ ਨਾਂ ਨਾਲ ਹੀ ਇਹਨਾਂ ਦਾ ਨਾਂ ਸੰਸਾਰ ਚ ਪ੍ਰਗਟ ਹੋ ਗਿਆ ਭਾਈ ਮੰਝ ਦੇ ਨਾਂ ਨਾਲ। ਤੋ ਭਾਈ ਮੰਝ ਨੇ ਜਿਵੇਂ ਗੁਰੂ ਸਾਹਿਬ ਜੀ ਦੀ ਸੇਵਾ ਕਮਾਈ ਆ ਉਹਦਾ ਜ਼ਿਕਰ ਆ ਰਿਹਾ। ਭਾਈ ਮੰਝ ਦੀ ਕਾਲਣਾ ਇਉਂ ਹੈ ਜਿਵੇਂ ਮਹਾਰਾਜ ਭਗਤ ਫਰੀਦ ਜੀ ਦਾ ਪਾਵਨ ਸਲੋਕ ਹੈ ਕਿ ਫਰੀਦਾ ਆਪਣੇ ਮਾਲਕ ਦੀ ਸੇਵਾ ਆਪਣੇ ਗੁਰੂ ਦੀ ਸੇਵਾ ਇਉਂ ਕਰੀਦੀ ਹੈ, ਆਪਣੇ ਸਾਹਿਬ ਦੀ ਚਾਕਰੀ ਇਉਂ ਕਰੀਦੀ ਹੈ ਤੇ ਮਨ ਦੇ ਵਿੱਚੋਂ ਭ੍ਰਾਂਤ ਭਰਮ ਦੀ ਬਿਰਤੀ ਦਾ ਤਿਆਗ ਕਰਕੇ ਸੇਵਾ ਕਰੀ। ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਤੇ ਲਾਹੇ ਭਰਾਂਦ, ਦਰਵੇਸਾਂ ਨੂੰ ਲੋੜੀ ਆ ਰੁੱਖਾਂ ਦੀ ਜੀਰਾਂਦ। ਕਹਿੰਦੇ ਆਪਣੇ ਹਿਰਦੇ ਦੇ ਭਰਮ ਦੀ ਨਿਰਵਿਰਤੀ ਕਰਕੇ ਆਪਣੇ ਸਾਹਿਬ ਦੀ ਚਾਕਰੀ ਕਰਨੀ ਚਾਹੀਏ, ਆਪਣੇ ਸਾਹਿਬ ਦਰਵੇਸ਼ ਨੂੰ ਇਉਂ ਸੇਵਣਾ ਚਾਹੀਏ ਜਿਵੇਂ ਕੋਈ ਦਰਖਤ ਨਹੀਂ ਖਲੋਤਾ ਰਹਿੰਦਾ ਇੱਕੋ ਜਗ੍ਹਾ ਤੇ ਰੁੱਖਾਂ ਵਾਂਗੂ। ਏਦਾਂ ਆਪਣੇ ਮਾਲਕ ਦੀ ਸੇਵਾ, ਆਪਣੇ ਸਾਹਿਬ ਦੀ ਸੇਵਾ ਕਰਨੀ ਚਾਹੀਏ। ਭਾਈ ਮੰਝ ਜੀ ਨੇ ਇਸੇ ਤਰ੍ਹਾਂ ਦੀ ਟਹਿਲ ਕਮਾਈ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਇਸ ਮਹਾਨ ਗੁਰਸਿੱਖ ਦੀ ਕਥਾ ਸਰਵਣ ਕਰੀਏ ਤਾਂ ਜੋ ਸਾਨੂੰ ਵੀ ਗੁਰਸਿੱਖੀ ਦਾ ਦਾਨ ਪ੍ਰਾਪਤ ਹੋਵੇ। ਗੁਰਸਿੱਖਾਂ ਦਾ ਇਤਿਹਾਸ ਸੁਣ ਕੇ, ਗੁਰਸਿੱਖਾਂ ਦੀ ਕਥਾ ਸੁਣ ਕੇ ਗੁਰਸਿੱਖੀ ਦਾ ਦਾਨ ਪ੍ਰਾਪਤ ਹੁੰਦਾ ਗੁਰੂ ਚਰਨਾਂ ਚ। ਮਹਾਰਾਜ ਜੀ ਦੇ ਚਰਨਾਂ ਚ ਹਾਜ਼ਰੀ ਲਵਾਉਂਦਿਆਂ ਰਸਨਾਂ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ ਰਾਜਪੂਤ ਮੰਝ ਇੱਕ ਚੌਧਰੀ, ਪ੍ਰਥਮ ਜਨਮ ਕੇ ਮਾਹੇ।
ਰਾਜਪੂਤ ਬਰਾਦਰੀ ਵਿੱਚੋਂ ਇੱਕ ਚੌਧਰੀ ਸਨ ਜਿਨ੍ਹਾਂ ਦਾ ਨਾਮ ਹੈ ਭਾਈ ਮੰਝ। ਭਾਈ ਮੰਝ ਜੀ ਜਿਨ੍ਹਾਂ ਦੇ ਪੂਰਵਲੇ ਜਨਮ ਦੇ ਕੋਈ ਭਗਤੀ ਦੇ ਸੰਸਕਾਰ ਜਾਗੇ ਹਨ।
ਸੰਸਕਾਰ ਔਰ ਭਗਤ ਕੇ ਸੁਨੋ ਕਥਾ ਅਬ ਤਾਹੇ।
ਭਗਤੀ ਦੇ ਸੰਸਕਾਰ ਜਾਗੇ, ਫਲੀ ਭੂਤ ਹੋਏ ਔਰ ਗੁਰੂ ਪਾਤਸ਼ਾਹ ਦੇ ਚਰਨਾਂ ਦੀ ਪ੍ਰੀਤ ਭਾਈ ਮੰਝ ਜੀ ਦੇ ਹਿਰਦੇ ਚ ਜਾਗ ਪਈ। ਹੁਣ ਭਾਈ ਮੰਝ ਜੀ ਦੀ ਕਥਾ ਸੁਣੋ। ਮਹਾ ਕਵੀ ਜੀ ਕਹਿੰਦੇ ਹੇ ਸਰੋਤਾ ਜਨੋ, ਧਿਆਨ ਇਕਾਗਰ ਕਰਕੇ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਦਾ ਧਿਆਨ ਹਿਰਦੇ ਚ ਵਸਾ ਕੇ ਬ੍ਰਹਮ ਗਿਆਨੀ ਭਾਈ ਮੰਝ ਜੀ ਦੀ ਕਥਾ ਆਪ ਜੀ ਸਰਵਣ ਕਰੋ।
ਚੌਪਈ ਮਾਲ ਸਰਬ ਘਰ ਦਰਬ ਵਿਸਾਲਾ।
ਭਾਈ ਮੰਝ ਜੀ ਚੌਧਰੀ ਸਨ ਇਲਾਕੇ ਦੇ, ਇਧਰ ਦੁਆਬੇ ਦੇ ਇਲਾਕੇ ਚ ਰਹਿੰਦੇ ਸੀ। ਘਰ ਦੇ ਵਿਚ ਬਹੁਤ ਮਾਲ ਧਨ ਸੀ, ਪਸ਼ੂ ਸਨ, ਮਾਲ ਡੰਗਰ ਸੀ, ਕਿਸੇ ਚੀਜ਼ ਦੀ ਕਮੀ ਨਹੀਂ ਸੀ।
ਸਰਵਰ ਪੀਰ ਸੇਵ ਸਭ ਕਾਲਾ।
ਭਾਈ ਮੰਝ ਜੀ ਪਹਿਲਾਂ ਸਖੀ ਸਰਵਰ ਦੇ ਚੇਲੇ ਸੀ। ਇਹ ਜਿਹੜਾ ਸਖੀ ਸਰਵਰ ਹੈ ਮੁਲਤਾਨ ਦੇ ਇਲਾਕੇ ਦਾ ਇਹਦਾ ਜਨਮ ਹੋਇਆ। ਇਹਨੂੰ ਨਗਾਈਏ ਵਾਲਾ ਪੀਰ ਵੀ ਕਹਿ ਦਿੰਦੇ ਨੇ, ਲਾਲਾਂ ਵਾਲਾ ਪੀਰ ਵੀ ਕਹਿ ਦਿੰਦੇ ਨੇ, ਸਖੀ ਸਰਵਰ ਵੀ ਕਹਿ ਦਿੰਦੇ ਨੇ। ਕਈ ਨਾਵਾਂ ਦੇ ਨਾਲ ਇਹਨੂੰ ਜਾਣਿਆ ਜਾਂਦਾ ਹੈ, ਨਗਾਈਏ ਵਾਲਾ ਪੀਰ, ਸਖੀ ਸਰਵਰ, ਲਾਲਾਂ ਵਾਲਾ ਪੀਰ, ਲਖਦਾਤਾ ਪੀਰ, ਇੱਦਾਂ ਕਈ ਨਾਵਾਂ ਨਾਲ ਇਹਨੂੰ ਬੁਲਾਉਂਦੇ। ਭਾਈ ਮੰਝ ਜੀ ਇਸ ਸਖੀ ਸਰਵਰ ਦੇ ਚੇਲੇ ਸੀ, ਕਿਉਂਕਿ ਸਖੀ ਸਰਵਰ ਦੀ ਬੜੀ ਪੂਜਾ ਹੋਣ ਲੱਗ ਪਈ ਸੀ। ਉਸ ਸਮੇਂ ਕੁਰੀਤੀ ਫੈਲ ਗਈ ਸੀ ਸਮਾਜ ਚ। ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੜਾ ਤਰਸ ਕੀਤਾ ਜੀਵਾਂ ਤੇ, ਇਹੋ ਜਿਹੀਆਂ ਕੁਰੀਤੀਆਂ ਤੋਂ ਅਨੇਕਾਂ ਪ੍ਰਾਣੀਆਂ ਨੂੰ ਕੱਢ ਕੇ ਭਰਮ ਤੋਂ ਨਿਰਵਿਰਤ ਕਰਕੇ ਪਰਮੇਸ਼ਰ ਦੇ ਰਸਤੇ ਦਾ ਪੰਥ ਹੀ ਬਣਾਇਆ। ਤੋ ਭਾਈ ਮੰਝ ਜੀ ਗੁਰੂ ਘਰ ਵਿੱਚ ਆਉਣ ਤੋਂ ਪਹਿਲਾਂ ਸਖੀ ਸਰਵਰ ਦੀ ਸੇਵਾ ਕਰਦੇ ਸੀ। ਉਹਦੇ ਮੁਰੀਦ ਬਣ ਕੇ ਉਹਨੂੰ ਅਰਾਧ ਦੇ ਸਨ।
ਸੋ ਮਹਿਮਾ ਸਤਿਗੁਰ ਕੀ ਸੁਣ ਕੇ
ਭਾਈ ਮੰਝ ਨੇ ਗੁਰੂ ਸਾਹਿਬ ਜੀ ਦੀ ਮਹਿਮਾ ਸੁਣੀ, ਗੁਰਬਾਣੀ ਸੁਣੀ,
ਸ਼ਬਦ ਸੁਣੇ ਅਰਥਨ ਕੋ ਗੁਣ ਕੈ।
ਜਦੋਂ ਗੁਰਬਾਣੀ ਸੁਣੀ, ਗੁਰਬਾਣੀ ਦੇ ਅਰਥਾਂ ਨੂੰ ਚੰਗੀ ਤਰ੍ਹਾਂ ਵਿਚਾਰਿਆ, ਗੁਰਬਾਣੀ ਨੂੰ ਹਿਰਦੇ ਚ ਵਿਚਾਰ ਕੇ ਧਾਰਨ ਕੀਤਾ,
ਉਦੈ ਭਗਤ ਪੂਰਬ ਕੀ ਪਈ,
ਪੂਰਬਲੇ ਜਨਮਾਂ ਦੀ ਭਗਤੀ ਜਾਗ ਪਈ। ਜਦੋਂ ਗੁਰਬਾਣੀ ਸੁਣੀ ਤੇ ਗੁਰਬਾਣੀ ਸੁਣਦਿਆਂ ਗੁਰਬਾਣੀ ਨੂੰ ਵਿਚਾਰਦਿਆਂ ਭਾਈ ਮੱਝ ਜੀ ਦੇ ਹਿਰਦੇ ਚ ਜਿਹੜੀ ਪੂਰਬਲੇ ਜਨਮਾਂ ਦੀ ਭਗਤੀ ਦੇ ਸੰਸਕਾਰ ਸਨ ਉਹ ਜਾਗ ਪਏ, ਉਦੇ ਹੋ ਗਏ।
ਗੁਰ ਦਰਸ਼ਨ ਕੀ ਰੁਚ ਉਪਜਈ,
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨਾਂ ਦੀ ਰੁਚੀ, ਮਹਾਰਾਜ ਜੀ ਦੇ ਦਰਸ਼ਨਾਂ ਦੀ ਕਾਂਖਾ ਭਾਈ ਮੱਝ ਦੇ ਹਿਰਦੇ ਚ ਜਾਗ ਪਈ।
ਸਫਲ ਜਨਮ ਕਰਬੇ ਬਹੁ ਬਾਂਛੇ,
ਮਨ ਇੱਛਾ ਹੋਈ ਕਿ ਆਪਣਾ ਜਨਮ ਸਫਲ ਕਰ ਲਵਾਂ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਕੇ, ਉਹਨਾਂ ਦੀ ਸੇਵਾ ਕਮਾ ਕੇ, ਉਹਨਾਂ ਦੀ ਟਹਿਲ ਕਰਕੇ ਆਪਣਾ ਜਨਮ ਸਫਲ ਕਰ ਲਵਾਂ।
ਕਿਤਕ ਦਿਵਸ ਇੱਛਾ ਚਿਤ ਆਛੇ,
ਕਈ ਦਿਨ ਮਨ ਚ ਇੱਛਾ ਰਹੀ ਪਰ ਸਮੇਂ ਦੀ ਖੇਡ ਜਦੋਂ ਬਣਨੀ ਸੀ ਜਾਣ ਦੀ ਉਦੋਂ ਹੀ ਬਣਨੀ ਸੀ। ਕਈ ਦਿਨ ਭਾਈ ਮੱਝ ਦੇ ਮਨ ਵਿੱਚ ਜਗਿਆਸਾ ਬਣੀ ਰਹੀ ਕਿ ਗੁਰੂ ਸਾਹਿਬ ਜੀ ਦੇ ਜਾ ਕੇ ਦਰਸ਼ਨ ਕਰਾਂ, ਉਹਨਾਂ ਦੀ ਸੇਵਾ ਕਰਕੇ ਆਪਣਾ ਜਨਮ ਸਫਲਾ ਕਰਾਂ।
ਹੇਰ ਹੇਰ ਸਿੱਖਣ ਕਹੋ ਨੀਕੇ,
ਜਦੋਂ ਕੁਝ ਗੁਰਸਿੱਖਾਂ ਨੂੰ ਜਾਂਦਿਆਂ ਆਉਂਦਿਆਂ ਵੇਖਦੇ ਭਾਈ ਮੱਝ ਜੀ ਜਿਹੜੇ ਨੇੜੇ ਤੇੜੇ ਸਿੱਖ ਨੇ ਉਹਨਾਂ ਦੇ ਦਰਸ਼ਨ ਕਰਦੇ ਹਨ।
ਸਿੱਖੀ ਗਹੋ ਮਨੋਰਥ ਜੀ ਕੇ,
ਮਨ ਵਿੱਚ ਮਨੋਰਥ ਬਣ ਗਿਆ ਕਿ ਮੈਂ ਗੁਰੂ ਕੀ ਸਿੱਖੀ ਧਾਰਨ ਕਰਾਂ। ਵੇਖੋ ਕੈਸੇ ਪਿਆਰੇ ਸਿੱਖ ਨੇ, ਬਾਣੀ ਪੜ੍ਹਦੇ ਨੇ, ਅੰਮ੍ਰਿਤ ਵੇਲੇ ਉੱਠਦੇ ਨੇ, ਭਜਨ ਕਰਦੇ ਹੈ। ਉਹਨਾਂ ਗੁਰਸਿੱਖਾਂ ਨੂੰ ਵੇਖ ਕੇ, ਉਹਨਾਂ ਦੇ ਦਰਸ਼ਨ ਕਰਕੇ ਭਾਈ ਮੱਝ ਦੇ ਮਨ ਚ ਵੀ ਜਗਿਆਸਾ ਹੁੰਦੀ ਕਿ ਮੈਂ ਵੀ ਜਾ ਕੇ ਗੁਰੂ ਸਾਹਿਬ ਦੇ ਚਰਨਾਂ ਚ ਮਹਾਰਾਜ ਜੀ ਦੀ ਸਿੱਖੀ ਧਾਰਨ ਕਰਾਂ।
ਦਿਨ ਪ੍ਰਤ ਪ੍ਰੇਮ ਵਧੇ ਓ ਅਧਿਕਾਈ,
ਦਿਨ ਪ੍ਰਤੀ ਦਿਨ ਮਨ ਚ ਪ੍ਰੇਮ ਵਧਣ ਲੱਗਾ, ਜਗਿਆਸਾ ਵਧਣ ਲੱਗੀ ਮਹਾਰਾਜ ਜੀ ਦੇ ਦਰਸ਼ਨਾਂ ਦੀ ਔਰ ਗੁਰੂ ਕੀ ਸਿੱਖੀ ਧਾਰਨ ਕਰਨ ਦੀ।
ਆਇਓ ਗੁਰ ਦਰਸ਼ਨ ਹਿਤ ਲਾਈ,
ਸਮਾਂ ਬਣ ਗਿਆ, ਵਿਧ ਬਣ ਗਈ, ਮਨ ਚ ਭਾਵਨਾ ਧਾਰਨ ਕਰਕੇ ਭਾਈ ਮੱਝ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ।
ਸਦਨ ਤਿਆਗ ਕੇ ਸਭ ਪਰਿਵਾਰ,
ਆਪਣਾ ਘਰ ਛੱਡ ਕੇ ਪਰਿਵਾਰ ਨੂੰ ਕਿਹਾ ਭਾਈ ਤੁਸੀਂ ਰਹੋ ਇੱਥੇ, ਮੈਂ ਚੱਲਿਆ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ।
ਪੁੱਤਰਾਦਿਕ ਕੋ ਪ੍ਰੇਮ ਬਿਸਾਰ,
ਪੁੱਤਰਾਦਿਕ ਦੀ ਮਮਤਾ, ਪਰਿਵਾਰ ਦਾ ਮੋਹ ਸਭ ਦਾ ਤਿਆਗ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਲਟਕ ਆਪਣੇ ਹਿਰਦੇ ਚ ਰੱਖ ਕੇ ਭਾਈ ਮੱਝ ਜੀ ਚੱਲ ਪਏ।
ਪੂਰਬਲੇ ਜਾਗੇ ਸ਼ੁਭ ਭਾਗ,
ਪੂਰਬਲੇ ਜਨਮਾਂ ਦੇ ਚੰਗੇ ਕਰਮ, ਚੰਗੇ ਭਾਗ ਭਾਈ ਮੱਝ ਦੇ ਜਾਗੇ ਹਨ।
ਕਰਕੇ ਦ੍ਰਿੜ ਉਰਮ ਹੈ ਵੈਰਾਗ,
ਹਿਰਦੇ ਚ ਦ੍ਰਿੜ ਵੈਰਾਗ ਧਾਰਨ ਕੀਤਾ, ਮਨ ਵਿੱਚ ਦ੍ਰਿੜ ਵੈਰਾਗ ਧਾਰਨ ਕਰਕੇ ਕਿ ਹੇ ਮੇਰਿਆ ਮਨਾ, ਇਹ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲਾ ਨਾਹੀ, ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ। ਬਸ ਇਸ ਤਰ੍ਹਾਂ ਦਾ ਮਨ ਚ ਵੈਰਾਗ ਧਾਰਨ ਕਰ ਲਿਆ।
ਸ਼੍ਰੀ ਅਰਜਨ ਕੀ ਸ਼ਰਣੀ ਆਏ,
ਮਨ ਚ ਵਿਨਿਮਰ ਭਾਵ ਧਾਰਨ ਕਰਕੇ ਦੇਨ ਦੁਨੀਆਂ ਦੇ ਸਵਾਮੀ ਪੰਜਵੇਂ ਪਾਤਸ਼ਾਹ ਸ਼ਾਂਤੀ ਦੇ ਮਹਾਨ ਮੁਜੱਸਮੇ ਸਤਿਗੁਰੂ ਪਰਮ ਦਿਆਲੂ ਕਿਰਪਾਲੂ ਮੇਰਾ ਦੇ ਸਾਈ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਰਨ ਚ ਆਏ ਹਨ।
ਬੰਦੇ ਪਦ ਅਰਬਿੰਦ ਸੁਹਾਈ,
ਬੜੇ ਪਿਆਰ ਨਾਲ ਪ੍ਰੇਮ ਨਾਲ ਮਹਾਰਾਜ ਜੀ ਦੇ ਚਰਨ ਕਮਲਾਂ ਤੇ ਆਣ ਕੇ ਵੰਦਨਾ ਕੀਤੀ, ਮੱਥਾ ਟੇਕਿਆ।
ਸੁੰਦਰ ਮ੍ਰਿਦੁਲ ਬਿਮਲ ਦੁਤਵੰਤੇ,
ਮਹਾਰਾਜ ਜੀ ਦੇ ਸੋਹਣੇ ਚਰਨ ਬੜੇ ਹੀ ਕੂਲੇ ਕੋਮਲ ਨੇ, ਜਿਨ੍ਹਾਂ ਦੀ ਬੜੀ ਦੋਤੀ ਹੈ, ਗੁਰੂ ਅਰਜਨ ਸਾਹਿਬ ਦੇ ਐਸੇ ਚਰਨ ਜਿਨ੍ਹਾਂ ਦੀ ਐਸੀ ਮਹਾਨ ਕ੍ਰਾਂਤੀ ਹੈ, ਜਿਨ੍ਹਾਂ ਚਰਨਾਂ ਤੇ ਦੁਨੀਆਂ ਦੀਆਂ ਸਮਸਤ ਸ਼ਕਤੀਆਂ ਆ ਕੇ ਨਿਮਦੀਆਂ ਨੇ, ਝੁਕਦੀਆਂ ਨੇ, ਔਰ ਜਿਨ੍ਹਾਂ ਚਰਨਾਂ ਦਾ ਧਿਆਨ ਯੋਗੀਸ਼ਰਾਂ ਨੂੰ ਵੀ ਦੁਰਲਭ ਹੈ, ਐਸੇ ਸੋਹਣੇ ਚਰਨਾਂ ਤੇ ਆ ਕੇ ਭਾਈ ਮੱਝ ਨੇ ਮੱਥਾ ਟੇਕਿਆ।
ਰਜ ਪਰਾਗ ਜਿਨ ਕੀ ਸੁਖ ਵੰਤੇ।
ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਦੀ ਰਾਜ, ਰਾਜ ਕਹਿੰਦੇ ਨੇ ਧੂੜੀ ਨੂੰ। ਮਹਾਰਾਜ ਜੀ ਦੇ ਚਰਨ ਕਮਲਾਂ ਦੀ ਧੂੜੀ ਉਹ ਜਾਪਦੀ ਹੈ ਜਿਵੇਂ ਕਿਸੇ ਕਮਲ ਦੇ ਫੁੱਲ ਤੇ ਪਰਾਗ ਨਹੀਂ ਪਿਆ ਹੁੰਦਾ। ਏਦਾਂ ਸਤਿਗੁਰੂ ਜੀ ਦੇ ਚਰਨ ਕਮਲਾਂ ਦੀ ਧੂੜੀ ਪਰਾਗ ਦੇ ਸਮਾਨ ਸ਼ੋਭਦੀ ਹੈ।
ਬਿਨਤੀ ਕੀਨ ਹਰ ਹੋ ਤ੍ਰੈ ਤਾਪ।
ਨਮਸਕਾਰ ਕਰਕੇ ਗੁਰੂ ਚਰਨਾਂ ਚ ਭਾਈ ਮੰਝ ਨੇ ਹੱਥ ਜੋੜ ਕੇ ਵਿਨਿਮਰ ਭਾਵ ਨਾਲ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰਕੇ ਮੇਰੇ ਤਿੰਨੇ ਤਾਪ ਹਰ ਲਵੋ। ਤ੍ਰੈ ਤਾਪ, ਤ੍ਰੈ ਤਾਪ ਕਿਹੜੇ ਨੇ? ਆਦੀ ਵਿਆਦੀ ਉਪਾਧੀ ਦਾ। ਮਹਾਰਾਜ ਕਿਰਪਾ ਕਰੋ, ਦਇਆ ਕਰੋ, ਸਾਡੇ ਤਿੰਨੇ ਤਾਪ ਹਰ ਲਵੋ, ਨਿਵਾਰ ਦਿਓ।
ਗੁਰਸਿੱਖੀ ਕੋ ਬਖਸ਼ ਹੋ ਆਪ।
ਤਿੰਨੇ ਤਾਪ ਹਰ ਕੇ ਮਹਾਰਾਜ ਜੀ ਆਪਣੀ ਸਿੱਖੀ ਦਾ ਦਾਨ ਬਖਸ਼ੋ। ਭਾਈ ਮੰਝ ਨੇ ਮੰਗ ਕੀਤੀ, ਮਹਾਰਾਜ ਮੇਰੇ ਤਿੰਨੇ ਤਾਪ ਨਿਵਾਰ ਕੇ। ਤਿੰਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ। ਮਹਾਰਾਜ ਜੀ ਤਿੰਨੇ ਤਾਪ ਨਿਵਾਰੋ ਔਰ ਕਿਰਪਾ ਕਰਕੇ ਆਪਣੀ ਸਿੱਖੀ ਦਾ ਦਾਨ ਦੇ ਕੇ ਨਵਾਜੋ।
ਜਨਮ ਮਰਨ ਕੋ ਸੰਕਟ ਭਾਰੀ।
ਮਹਾਰਾਜ ਜਨਮ ਤੇ ਮਰਨ ਦਾ ਸੰਕਟ ਬੜਾ ਵੱਡਾ ਸੰਕਟ ਹੈ। ਜੰਮਣਾ ਤੇ ਮਰਨਾ ਇਹ ਦੁੱਖ ਬੜਾ ਭਿਆਨਕ ਦੁੱਖ ਹੈ।
ਦੀਨ ਜਾਨ ਕਰ ਲੈ ਹੋ ਉਬਾਰੀ।
ਮਹਾਰਾਜ ਜੀ ਮੈਨੂੰ ਆਪਣੇ ਚਰਨਾਂ ਚ ਦੀਨ ਤੇ ਨਿਮਾਣਾ ਦਾਸ ਜਾਣ ਕੇ ਮੇਰਾ ਇਹ ਦੁੱਖ ਹਰ ਲਵੋ।
ਸੁਣ ਕੇ ਸ਼੍ਰੀ ਅਰਜਨ ਫੁਰਮਾਇਓ।
ਜਦੋਂ ਭਾਈ ਮੰਝ ਨੇ ਉਹ ਬੇਨਤੀ ਕੀਤੀ ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਫੁਰਮਾਇਆ, ਬੋਲੇ
ਆਪਣੇ ਪੀਰ ਤੈ ਤੁਰਕ ਬਣਾਇਓ।
ਮਹਾਰਾਜ ਜੀ ਕਹਿੰਦੇ ਭਾਈ ਮੰਝ, ਤੂੰ ਤੇ ਆਪਣਾ ਪੀਰ ਸਖੀ ਸਰਵਰ ਨੂੰ ਬਣਾਇਆ ਹੋਇਆ, ਮੁਸਲਮਾਨ ਹੈ ਸਖੀ ਸਰਵਰ, ਉਹਨੂੰ ਤੂੰ ਆਪਣਾ ਪੀਰ ਬਣਾਇਆ ਹੋਇਆ।
ਸਰਵਰ ਕੇ ਮੁਰੀਦ ਤੁਮ ਰਹੇ।
ਉਹਨੂੰ ਆਪਣਾ ਮੁਰਸ਼ਦ ਬਣਾ ਕੇ ਉਹਦਾ ਮੁਰੀਦ ਬਣ ਕੇ ਰਹਿਣਾ ਤੂੰ, ਸਖੀ ਸਰਵਰ ਦਾ ਉਹਦਾ ਚੇਲਾ ਬਣ ਕੇ ਤੂੰ ਜੀਵਦਾ।
ਇਤ ਗੁਰ ਸਿੱਖੀ ਦੁਰਲਭ ਅਹੇ।
ਇਹ ਜਿਹੜੀ ਗੁਰੂ ਕੀ ਸਿੱਖੀ ਆ ਗੁਰੂ ਨਾਨਕ ਸਾਹਿਬ ਦੇ ਘਰ ਦੀ, ਇਹ ਬੜੀ ਦੁਰਲਭ ਹੈ। ਏਦਾਂ ਨਹੀਂ ਮਿਲ ਜਾਂਦੀ ਭਾਈ ਮੰਝ, ਵੀ ਉਧਰ ਤੂੰ ਸਖੀ ਸਰਵਰ ਦਾ ਵੀ ਚੇਲਾ ਬਣਿਆ ਰਹੇ ਤੇ ਇਧਰ ਤੈਨੂੰ ਸਿੱਖੀ ਵੀ ਮਿਲ ਜਾਏ। ਇਹ ਦੋ ਬੇੜੀਆਂ ਵਾਲਾ ਕੰਮ ਨਹੀਂ ਜੇ ਹੁੰਦਾ। ਮਹਾਰਾਜ ਜੀ ਕਹਿੰਦੇ ਭਾਈ ਮੰਝ, ਇਹ ਗੁਰੂ ਕੀ ਸਿੱਖੀ ਆ ਬੜੀ ਦੁਰਲਭ ਹੈ, ਭਾਗਾਂ ਨਾਲ ਮਿਲਦੀ ਹੈ। ਹਾਂਜੀ,
ਖੰਡੇ ਤਾਰ ਚੱਲ ਹੈ ਨਹਿ ਗਿਰੇ।
ਖੰਡੇ ਦੀ ਧਾਰ ਨਾਲੋਂ ਵੀ ਬਰੀਕ ਰਾਹ ਹੈ ਗੁਰੂ ਕੀ ਸਿੱਖੀ ਦਾ, ਜਿਹਦੇ ਤੇ ਚੱਲਣਾ ਬੜਾ ਔਖਾ ਹੈ, ਕਠਿਨ ਹੈ।
ਸੂਖਮ ਅਧਿਕ ਕੇਸ ਤੇ ਪਰੇ।
ਇਹ ਵਾਲ ਨਾਲੋਂ ਵੀ ਬਰੀਕ ਹੈ। ਭਾਈ ਗੁਰਦਾਸ ਜੀ ਕਹਿੰਦੇ ਆ ਨਾ ਕਿ ਗੁਰ ਸਿੱਖੀ ਬਾਰੀਕ ਹੈ, ਗੁਰੂ ਕੀ ਸਿੱਖੀ ਬਹੁਤ ਸੂਖਸ਼ਮ ਹੈ। ਖੰਡੇ ਨਾਲੋਂ ਸੁਣੀਆਂ ਤਿੱਖੀ, ਖੰਡੇ ਦੀ ਧਾਰ ਨਾਲੋਂ ਵੀ ਤਿੱਖੀ ਹੈ। ਖੰਨਿਓ ਤਿੱਖੀ ਵੱਲ ਹੋ ਨਿੱਕੀ ਏਤ ਮਾਰਗ ਜਾਣਾ, ਬੜਾ ਔਖਾ ਰਾਹ ਹੈ ਇਹਦੇ ਤੇ ਚੱਲਣਾ ਸਿੱਖੀ ਦਾ। ਇਹ ਵਾਲ ਨਾਲੋਂ ਵੀ ਬਰੀਕ ਹੈ, ਖੰਡੇ ਦੀ ਧਾਰ ਨਾਲੋਂ ਵੀ ਤਿੱਖਾ ਰਾਹ ਹੈ।
ਨਹੀਂ ਕਮਾਏ ਸਕੋਗੇ ਤਾਹੀ।
ਭਾਈ ਮੰਝ, ਤੂੰ ਕਮਾ ਨਹੀਂ ਸਕੇਗਾ ਕਿਉਂਕਿ ਉਧਰ ਸਖੀ ਸਰਵਰ ਦਾ ਵੀ ਚੇਲਾ ਤਾ ਤੇ ਇਧਰ ਦੁਰਲਭ ਸਿੱਖੀ ਧਾਰਨ ਕਰਨਾ ਚਾਹੁੰਦਾ। ਇਹ ਬੜਾ ਔਖਾ ਰਾਹ ਹੈ ਗੁਰੂ ਕੀ ਸਿੱਖੀ ਦਾ, ਇਹਨੂੰ ਤੂੰ ਕਮਾ ਨਹੀਂ ਸਕੇਗਾ।
ਪ੍ਰਾਨਨ ਕੋ ਪਲਟੋ ਜਿਸ ਮਾਹੀ।
ਇਸ ਸਿੱਖੀ ਨੂੰ ਕਮਾਉਣ ਵਾਸਤੇ ਪ੍ਰਾਣ ਵੀ ਦੇਣੇ ਪੈ ਜਾਂਦੇ ਆ, ਮਰਨਾ ਕਬੂਲ ਕਰਨਾ ਪੈਂਦਾ। ਪ੍ਰਾਨਨ ਕੋ ਪਲਟੋ ਜਿਸ ਮਾਹੀ, ਪ੍ਰਾਣਾ ਦਾ ਵੀ ਪਲਟਾ ਦੇਣਾ ਪੈ ਜਾਂਦਾ ਹੈ।
ਆਪਾ ਜਹਾਂ ਜਨਾਵ ਹੁਨਾਹੀ।
ਇਹ ਐਸੀ ਗੁਰੂ ਕੀ ਸਿੱਖੀ ਹੈ ਜਿੱਥੇ ਆਪਣਾ ਆਪਾ ਜਣਾਇਆ ਹੀ ਨਹੀਂ ਜਾਂਦਾ। ਮਰਨ ਕਬੂਲ ਕਰਨ ਦਾ ਮਤਲਬ ਇਹੀ ਹੈ ਵੀ ਜਿੱਥੇ ਆਪਾ ਜਣਾਈਏ ਹੀ ਨਾ, ਜਿੱਥੇ ਪਤਾ ਵੀ ਨਾ ਹੋਵੇ ਵੀ ਮੈਂ ਕੌਣ ਹਾਂ, ਯਾਨੀ ਕਿ ਆਪਣੀ ਹਸਤੀ ਨੂੰ ਮਿਟਾਉਣਾ ਹੈ।
ਇਹ ਸੀਸ ਪਰ ਸੀਨਾ ਕਰਾਹੀ।
ਗੁਰੂ ਕੀ ਸਿੱਖੀ ਦਾ ਰਾਹ ਹੈ, ਇੱਥੇ ਸੀਸ ਦੇਣਾ ਪ੍ਰਵਾਨ ਹੈ। ਸੀਸ ਦੇਣਾ ਪੈ ਜੇ ਤੇ ਦੇ ਦੇਣਾ, ਪਰ ਰਸਨਾ ਤੋਂ ਸੀ ਨਹੀਂ ਕਰਨੀ। ਦੇਹ ਸੀਸ ਪਰ ਸੀ ਨਾ ਕਰਾਹੀ, ਸੀਸ ਦੇ ਦੇਣਾ ਸਿਰ ਦੇ ਦੇਵੇ ਪਰ ਸੀ ਨਾ ਕਰੇ, ਇਹੋ ਜੀ ਸਿੱਖੀ ਹੈ ਇਹ ਗੁਰੂ ਅਰਜਨ ਸਾਹਿਬ ਜੀ ਦੱਸ ਰਹੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਹੰਡਾਇਆ, ਸੀਸ ਦੀਆ ਪਰ ਸੀ ਨਾ ਉਚਰੀ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ, ਭਾਈ ਮੰਝ ਦੇਹੇ ਸੀਸ ਪਰ ਸੀ ਨਾ ਕਰਾਹੀ। ਇਹ ਸਿੱਖੀ ਬੜੀ ਔਖੀ ਆ ਕਮਾਉਣੀ, ਸਿਰ ਦੇਣਾ ਪੈ ਜੇ ਦੇ ਦੇਵੇ, ਪਰ ਆਪਣੀ ਰਸਨਾ ਤੋਂ ਸੀ ਨਾ ਕਰੇ।
ਅਰ ਜਬ ਸਿੱਖ ਹਮਰੋ ਹਮਾਰੋ ਹੋਵੇ।
ਔਰ ਜੇ ਤੂੰ ਸਾਡਾ ਸਿੱਖ ਹੋਵੇਗਾ, ਭਾਵ ਸਾਡੀ ਸਿੱਖੀ ਧਾਰੇਗਾ।
ਅਪ ਜਸ ਲਹਿ ਸਕਲ ਧਨ ਖੋਵਹਿ।
ਕਸਵੱਟੀ ਲਾ ਦਿੱਤੀ ਮਹਾਰਾਜ ਜੀ ਨੇ, ਬੜੀ ਵੱਡੀ ਦਾਤ ਦੇਣੀ ਹੈ ਸਿੱਖੀ ਦੀ, ਤੇ ਸਿੱਖੀ ਦੀ ਏਡੀ ਵੱਡੀ ਅਮੋਲਕ ਦਾਤ ਦੇਣੀ ਹੈ। ਪਹਿਲਾਂ ਵੇਖੀਏ ਤਾਂ ਅਸੀਂ ਅਧਿਕਾਰੀ ਹੈ ਕਿ ਨਹੀਂ, ਅਧਿਕਾਰੀ ਹੈ ਕਿ ਨਹੀਂ, ਇਹ ਵੀ ਤਾਂ ਵੇਖਣਾ ਸੀ ਨਾ। ਮਹਾਰਾਜ ਜੀ ਕਹਿੰਦੇ, ਜੇ ਸਾਡਾ ਸਿੱਖ ਹੋਵੇਗਾ ਤੇ ਸੰਸਾਰ ਦੇ ਵਿੱਚ ਪਹਿਲਾਂ ਤੇਰਾ ਅਪ ਜਸ ਹੋਵੇਗਾ, ਦੂਜਾ ਤੂੰ ਚੌਧਰੀਆਂ ਇਲਾਕੇ ਦਾ ਧਨਵਾਨ ਹੈ, ਜਿੰਨਾ ਧਨ ਹੈ ਘਰ ਵਿੱਚ ਸਾਰਾ ਖਤਮ ਹੋ ਜਾਏਗਾ, ਸਭ ਕੁਝ ਖੋਇਆ ਜਾਵੇਗਾ।
ਕੁੱਲ ਕੇ ਲੋਕ ਕਰਹਿ ਉਪਹਾਸ।
ਤੇਰੀ ਜਿਹੜੀ ਕੁੱਲ ਦੇ ਜੀ ਨੇ ਰਿਸ਼ਤੇਦਾਰ ਨੇ, ਉਹ ਤੇਰਾ ਬਖੌਲ ਉਡਾਉਣਗੇ, ਮਜ਼ਾਕ ਕਰਨਗੇ।
ਨਹੀਂ ਬੈਠ ਬੇ ਦੇਹ ਨਿਜ ਪਾਸ।
ਤੈਨੂੰ ਆਪਣੇ ਨੇੜੇ ਵੀ ਨਹੀਂ ਬਹਿਣ ਦੇਣਗੇ, ਆਖਣਗੇ ਚੱਲ ਉੱਠ ਜਾ ਗਰੀਬੜਾ ਤੂੰ, ਤੈਨੂੰ ਆਪਣੇ ਲਾਗੇ ਵੀ ਨਹੀਂ ਬਹਿਣ ਦੇਣਗੇ।
ਏਤੀ ਬਾਤ ਸਹੋ ਮਨ ਲਾਏ।
ਭਾਈ ਮੰਝ, ਇਹ ਸਾਰਾ ਕੁਝ ਬਰਦਾਸ਼ ਕਰ ਲੇਗਾ, ਜੇ ਇੰਨੀਆਂ ਸਾਰੀਆਂ ਗੱਲਾਂ ਤੂੰ ਸਹਿ ਸਕਦਾ ਹੈ,
ਤੋ ਹਮਰੋ ਸਿੱਖ ਹੂ ਜਹਿ ਆਏ।
ਫਿਰ ਆ ਕੇ ਸਾਡਾ ਸਿੱਖ ਬਣ ਜਾਈ, ਫਿਰ ਆ ਕੇ ਸਾਡੀ ਸਿੱਖੀ ਧਾਰਨ ਕਰ ਲਵੀ, ਜੇ ਇਹ ਸਾਰਾ ਕੁਝ ਪ੍ਰਵਾਨ ਹੈ ਜੋ ਉੱਪਰ ਦੱਸਿਆ ਹੈ।
ਨਾਹੇ ਤਾਂ ਸੇਵ ਉਹ ਪੀਰ ਮੁਕਾਮੂ।
ਨਹੀਂ ਤਾਂ ਜਾ ਜਿਹੜੇ ਪੀਰ ਨੂੰ ਸੇਵਦਾ, ਜਾ ਕੇ ਸੇਵਾ ਕਰੀ ਚੱਲ ਉਹਦੀ। ਮਹਾਰਾਜ ਜੀ ਕਹਿੰਦੇ, ਨਹੀਂ ਤਾਂ ਜਾ ਫਿਰ ਜਿਹਨੂੰ ਸੇਵਦਾ ਉਹਦੀ ਜਾ ਕੇ ਸੇਵਾ ਕਰ, ਜਿੰਨਾ ਜੀਵਨ ਪਹਿਲਾਂ ਨਿਰਾਰਥ ਗਵਾ ਲਿਆ ਅਗਲਾ ਵੀ ਗਵਾ ਲੇਗਾ। ਹਾਂਜੀ,
ਸਿੱਖੀ ਕੋਲੀ ਜੈ ਨਹਿ ਨਾਮੂ।
ਸਿੱਖੀ ਦਾ ਨਾਮ ਵੀ ਨਾ ਲਈ ਉੜ ਕੇ, ਕਦੇ ਜ਼ਬਾਨ ਤੋਂ ਆਖੀ ਨਾ ਵੀ ਮੈਂ ਸਿੱਖ ਬਣਨਾ। ਮਹਾਰਾਜ ਜੀ ਤਾੜਨਾ ਕਰਕੇ ਕਹਿੰਦੇ, ਜੇ ਤਾਂ ਸਾਰਾ ਕੁਝ ਪ੍ਰਵਾਨ ਹੈ ਤਾਂ ਆ ਕੇ ਸਿੱਖ ਬਣ ਜੀ ਸਾਡਾ, ਜੇ ਨਹੀਂ ਪ੍ਰਵਾਨ ਤੇ ਜਾ ਕੇ ਜਿਹਦੀ ਪਹਿਲਾਂ ਸੇਵਾ ਕਰਦਾ ਕਰੀ ਚੱਲ, ਤੇ ਸਿੱਖੀ ਦਾ ਨਾਂ ਨਾ ਲਈ ਆਪਣੀ ਜ਼ਬਾਨ ਤੋਂ ਮੁੜ ਕੇ।
ਰੱਖੋ ਧਨ ਕੁੱਲ ਕੀ ਵਡਿਆਈ।
ਜਾ ਕੇ ਆਪਣੀ ਕੁੱਲ ਦੀ ਵਡਿਆਈ ਤੇ ਧਨ ਰੱਖ ਲੈ।
ਸਿੱਖੀ ਧਾਰ ਕਿਉਂ ਲੈ ਦੁੱਖ ਪਾਈ।
ਸਿੱਖੀ ਧਾਰਨ ਕਰਕੇ ਕਾਹਨੂੰ ਦੁੱਖ ਪਾਉਣਾ। ਮਹਾਰਾਜ ਜੀ ਕਹਿੰਦੇ, ਸਿੱਖੀ ਧਾਰਨ ਕਰਕੇ ਤੂੰ ਕਾਹਨੂੰ ਦੁੱਖ ਪਾਉਣਾ।
ਸੁਣ ਕੇ ਇਮਬਾ ਕਲ ਗੁਰ ਪਾਸ।
ਜਦੋਂ ਮਹਾਰਾਜ ਜੀ ਦੇ ਵਾਕ ਬੜੇ ਕਰੜੇ ਬਚਨ ਸਨ, ਕਸਵੱਟੀ ਵਾਲੇ ਬੋਲ ਸਨ, ਇਹ ਬਚਨ ਸੁਣੇ।
ਅੰਜੁਲ ਬਾਂਧ ਕੀਨ ਅਰਦਾਸ।
ਦੋਵੇਂ ਹੱਥ ਜੋੜ ਕੇ ਭਾਈ ਮੰਝ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ।
ਜਬ ਕੋ ਰਾਵਰ ਦਰਸ਼ਨ ਜੋਵਾ।
ਮਹਾਰਾਜ ਗਰੀਬ ਨਵਾਜ, ਜਦੋਂ ਦੇ ਤੁਹਾਡੇ ਦਰਸ਼ਨ ਕੀਤੇ ਹਨ,
ਸੁਣਵੋ ਸ਼ਰੁਤ ਵਾਕਲ ਕੋ ਹੋਵਾ।
ਤੁਹਾਡੇ ਪਾਵਨ ਅੰਮ੍ਰਿਤ ਵਾਕ ਜਦੋਂ ਮੈਂ ਆਪਣੇ ਕੰਨਾਂ ਨਾਲ ਆਪ ਜੀ ਦੀ ਬਾਣੀ ਸੁਣੀ ਹੈ,
ਤਬ ਕੋ ਮਨ ਹਮਰੋ ਹਟ ਗਯੋ।
ਮਹਾਰਾਜ ਜੀ, ਉਸੇ ਵੇਲੇ ਤੋਂ ਹੀ ਮੇਰਾ ਮਨ ਸਖੀ ਸਰਵਰ ਤੋਂ ਮੁੜ ਗਿਆ, ਹਟ ਗਿਆ, ਜਦੋਂ ਤੁਹਾਡੀ ਬਾਣੀ ਸੁਣੀ, ਤੁਹਾਡੇ ਆ ਕੇ ਦਰਸ਼ਨ ਕੀਤੇ ਮਹਾਰਾਜ, ਉਸੇ ਵੇਲੇ ਹੀ ਮੇਰਾ ਮਨ ਉਧਰੋਂ ਹਟ ਗਿਆ ਸਖੀ ਸਰਵਰ ਤੋਂ।
ਹਿਰਦੈ ਵਿਚਾਰਤ ਲੱਜਿਤ ਭਇਓ।
ਮੈਂ ਸਗੋਂ ਵਿਚਾਰ ਕੇ ਸ਼ਰਮ ਦੇ ਵਿੱਚ ਸ਼ਰਮਿੰਦਾ ਹੋ ਰਿਹਾ। ਮਹਾਰਾਜ, ਮੈਨੂੰ ਆਪਣੇ ਆਪ ਤੇ ਸ਼ਰਮ ਆਉਂਦੀ ਹੈ।
ਸਰਵਰ ਤੁਰਕ ਨਾ ਅਜ਼ਮਤ ਜਾਹੀ।
ਮੈਂ ਉਸ ਸਰਵਰ ਦਾ ਚੇਲਾ ਬਣਿਆ ਰਿਹਾ ਜਿਹਦੇ ਚ ਕੋਈ ਕਲਾ ਨਹੀਂ, ਕੋਈ ਕਰਾਮਾਤ ਨਹੀਂ, ਕੋਈ ਅਜ਼ਮਤ ਨਹੀਂ, ਕਬਰ ਨੂੰ ਹੀ ਰੱਬ ਸਮਝੀ ਬੈਠਾ ਸੀ ਉਹਦੀ ਨੂੰ। ਮਹਾਰਾਜ, ਮੈਨੂੰ ਤਾਂ ਸ਼ਰਮ ਆ ਰਹੀ ਹੈ ਵੀ ਮੈਂ ਇਹ ਕੀ ਕਰਦਾ ਰਿਹਾ ਹੁਣ ਤਾਈ। ਜਦੋਂ ਅੱਖ ਖੁੱਲਦੀ ਹੈ ਨਾ ਬੰਦੇ ਦੀ, ਜਾਗਦਾ, ਉਦੋਂ ਸਮਝ ਪੈਂਦੀ ਹੈ ਵੀ ਜੋ ਪਿੱਛੇ ਕੀਤਾ ਸਭ ਕੁਝ ਨਾਸ਼ ਹੀ ਸੀ। ਸਮਝ ਪੈ ਗਈ ਨਾ? ਕਹਿਣ ਲੱਗਾ, ਮਹਾਰਾਜ ਮੈਨੂੰ ਤਾਂ ਸ਼ਰਮ ਵੀ ਆਉਂਦੀ ਹੈ ਵੀ ਮੈਂ ਉਸ ਕਬਰ ਨੂੰ ਪੂਜੀ ਜਾਂਦਾ ਸੀ ਜਿਹਦੇ ਚ ਕੋਈ ਕਰਾਮਾਤ ਨਹੀਂ, ਕੋਈ ਅਜ਼ਮਤ ਨਹੀਂ।
ਦੇਖਾ ਦੇਖੀ ਨਰ ਜਗ ਮਾਹੀ।
ਬਸ ਵੇਖਾ ਵੇਖੀ ਲੋਕ ਚੱਲੀ ਜਾਂਦੇ ਭੇਡਾਂ ਵਾਂਗੂ, ਇੱਕ ਟੁਰੀ ਦੂਜੀ ਟੁਰ ਪਈ, ਤੀਜੀ ਟੁਰ ਪਈ, ਭੇਡਾਂ ਦੇ ਵੱਗਾਂ ਦੇ ਵੱਗ ਟੁਰ ਪਏ। ਜਗ ਕੀ ਭੇਡਾ ਚਾਲ ਹੈ, ਚਲਤੇ ਕੇ ਪਾਛੇ ਚਲੈ। ਪਰਮਾਰਥ ਨਾ ਸੰਭਾਲ, ਦੇਖੋ ਜਗ ਕੀ ਮੂੜਤਾ। ਜਗਤ ਦੇ ਜੀਵਾਂ ਦੀ ਭੇਡਾ ਚਾਲ ਹੁੰਦੀ। ਇੱਕ ਟੁਰੇ ਜੀ ਫਲਾਣਾ ਨਗਾਹੇ ਵਾਲਾ ਪੀਰ, ਲਾਲਾਂ ਵਾਲਾ ਪੀਰ, ਬੜੇ ਲਾਲ ਦਿੰਦਾ। ਇੱਕ ਟੁਰਿਆ ਦੂਜਾ ਚੱਲ ਪਿਆ, ਤੀਜਾ ਚੱਲ ਪਿਆ। ਲੋਕ ਲੈਣਾ ਬਣਾ ਕੇ ਟੁਰ ਪੈਂਦੇ ਆ, ਵਿਚਾਰ ਨਹੀਂ ਕਰਦੇ, ਕਿਉਂਕਿ ਭੇਡਾ ਚਾਲ ਹੈ ਸੰਸਾਰ ਦੀ, ਪਰਮਾਰਥ ਦੀ ਸੋਝੀ ਕੋਈ ਨਹੀਂ। ਕਹਿਣ ਲੱਗਾ ਮਹਾਰਾਜ, ਇਹ ਜਗਤ ਦੇ ਜੀਵਾਂ ਦੀ ਭੇਡਾ ਚਾਲ ਹੈ, ਵੇਖਾ ਵੇਖੀ ਸਭ ਟੁਰੀ ਜਾਂਦੇ, ਮੈਂ ਵੀ ਵੇਖ ਕੇ ਜਾਣ ਲੱਗ ਪਿਆ।
ਸੀਸ ਲਿਵਾ ਵਹ ਤੁਰਕ ਅਗਾਰੀ,
ਜਾ ਕੇ ਉਸ ਤੁਰਕ ਅੱਗੇ ਸੀਸ ਨਵਾਉਂਦੇ। ਜਨਮ ਸਾਡਾ ਹਿੰਦੂਆਂ ਦਾ, ਜੰਮੇ ਹਿੰਦੂਆਂ ਦੇ ਟੱਬਰਾਂ ਚ, ਮੱਥਾ ਜਾ ਕੇ ਅਸੀਂ ਉਸ ਮੁਸਲਮਾਨ ਦੀ ਕਬਰ ਨੂੰ ਟੇਕਦੇ ਰਹੇ, ਜਿਹਨੂੰ ਮੁਸਲਮਾਨ ਵੀ ਨਹੀਂ ਮੰਨਦੇ, ਕਬਰਾਂ ਨੂੰ ਤਾਂ ਮੁਸਲਮਾਨ ਵੀ ਨਹੀਂ ਪੂਜਦੇ। ਅਸੀਂ ਨਾ ਮੁਸਲਮਾਨਾਂ ਚ ਨਾ ਹਿੰਦੂਆਂ ਚ, ਪਤਾ ਨਹੀਂ ਵਿੱਚ ਵਿਚਾਲੇ ਕਿੱਧਰ ਟੁਰੇ ਫਿਰੇ। ਮਹਾਰਾਜ ਮੈਨੂੰ ਸ਼ਰਮ ਆਈ ਜਾਂਦੀ ਆਪਣੇ ਆਪ ਤੇ ਵੀ ਮੈਂ ਹੁਣ ਤਾਈ ਕੀ ਕਰਦਾ ਰਿਹਾ।
ਖੋਏ ਧਰਮ ਨਰ ਤਨ ਦੇ ਹਾਰੀ,
ਧਰਮ ਆਪਣਾ ਖੋ ਦਿੱਤਾ, ਇਹ ਨਰ ਤਨ ਦੀ ਬਾਜੀ ਹਾਰ ਜਾਣੀ ਸੀ।
ਹਮ ਹਿੰਦੂ ਉੱਤਮ ਤਨ ਪਾਏ,
ਮਹਾਰਾਜ ਹਿੰਦੂ ਬਰਾਦਰੀ ਵਿੱਚ ਰਾਜਪੂਤਾਂ ਦੇ ਘਰ ਮੇਰਾ ਜਨਮ ਹੋਇਆ।
ਨੀਚ ਮਲੇਛੇ ਸੀਸ ਨਿਵਾਏ,
ਉੱਥੇ ਮਲੇਛਾਂ ਨੂੰ ਸਿਰ ਨਵਾਉਂਦਾ ਫਿਰਦਾ ਸੀ, ਕਿੱਥੇ ਮੈਂ ਛੱਤਰੀ ਤੇ ਕਿੱਥੇ ਜਾ ਕੇ ਮੈਂ ਉਹਨਾਂ ਮਲੇਛਾਂ ਨੂੰ ਨਮਸਕਾਰਾਂ ਕਰਦਾ ਰਿਹਾ।
ਇਸ ਤੇ ਪਰੇ ਅਧਰਮ ਨਾ ਔਰ,
ਇਹਦੇ ਤੋਂ ਪਰੇ ਅਧਰਮ ਹੋਰ ਕੀ ਹੋ ਸਕਦਾ, ਕਿੱਡਾ ਵੱਡਾ ਖੋਟਾ ਧਰਮ ਹੈ, ਇਹਦੇ ਤੋਂ ਪਰੇ ਅਧਰਮ ਹੋਰ ਕੀ ਹੋ ਸਕਦਾ ਹੈ।
ਲਹੈ ਸਜਾਏ ਨਰਕ ਕੀ ਠੋਰ,
ਮੇਰੇ ਵਰਗੇ ਜਿਹੜੇ ਇਹੋ ਜਿਹੇ ਜੀਵ ਹੁੰਦੇ ਆ, ਏਦਾਂ ਦੀਆਂ ਕਰਤੂਤਾਂ ਕਰਨ ਵਾਲੇ, ਉਹ ਅੱਗੇ ਨਰਕਾਂ ਦੀ ਘੋਰ ਸਜ਼ਾ ਦੇ ਵਿੱਚ ਦੁੱਖ ਭੋਗਦੇ ਆ, ਉਹ ਨਰਕਾਂ ਦੇ ਵਿੱਚ ਗਾਮੀ ਹੁੰਦੇ ਹਨ।
ਦੋਖੀ ਗਊ ਅਨੇਕ ਨਿਤ ਜੋਈ,
ਉਹਨਾਂ ਨੂੰ ਜਾ ਕੇ ਅਸੀਂ ਮੱਥਾ ਟੇਕਦੇ ਰਹੇ, ਜਿਹੜੇ ਗਊਆਂ ਵੱਢਦੇ ਸੀ ਕਬਰਾਂ ਦੇ ਨੇੜੇ, ਉਹ ਗਊਆਂ ਵੱਢਣ ਵਾਲਿਆਂ ਦੀਆਂ ਜਾ ਕੇ ਅਸੀਂ ਜੂਠੇ ਖਾਂਦੇ ਰਹੇ, ਤੰਬਾਕੂ ਉਹ ਖਾਂਦੇ, ਹੁੱਕਾ ਪੀਂਦੇ, ਜਗਤ ਜੂਠ ਦੀ ਵਰਤੋਂ ਕਰਦੇ, ਜਾ ਕੇ ਉਹਨਾਂ ਦੇ ਵਿੱਚ ਬਹਿ ਰਹਿਣਾ ਤੇ ਉਹਨਾਂ ਦੇ ਜੂਠੇ ਰੋਟ ਖਾਣੇ। ਦਰੂਦ ਬਣਾਉਂਦੇ ਆ ਨਾ, ਇੱਕ ਰੋਟ ਬਣਾਉਂਦੇ ਮਨ ਸਵਾ ਮਨ ਦੀ ਵੱਡੀ ਰੋਟੀ, ਤੇ ਉਹ ਜ਼ਮੀਨ ਨੂੰ ਥੱਲੇ ਤਪਾ ਕੇ ਜ਼ਮੀਨ ਤੇ ਹੀ ਪਕਾਉਂਦੇ, ਉਹ ਚੜਾਉਂਦੇ ਤੇ ਉਹ ਜਿਹੜਾ ਕਬਰ ਦੇ ਉੱਤੇ ਸਖੀ ਸਰਵਰ ਦੇ ਉੱਤੇ ਮੁਜਾਵਰ ਹੁੰਦਾ ਹੈ ਬੈਠਾ, ਜਿਹੜਾ ਪੁਜਾਰੀ ਆਪਾਂ ਕਹਿ ਲਈਏ, ਉਹ ਜੂਠਾ ਕਰਦਾ ਤੇ ਉਹ ਜੂਠਾ ਕਰਕੇ ਕਹਿੰਦਾ ਹੁਣ ਸਾਰਿਆਂ ਚ ਵੰਡ ਦੋ। ਕਹਿੰਦੇ ਉਹਦੀ ਜੂਠ ਅਸੀਂ ਖਾਂਦੇ ਰਹੇ। ਕਹਿੰਦਾ ਮੈਂ ਤਾਂ ਸੋਚ ਸੋਚ ਕੇ ਮੈਨੂੰ ਗਲਾਨੀ ਆਉਂਦੀ ਆਪਣੇ ਆਪ ਤੇ ਵੀ ਮੈਂ ਕਿੱਥੇ ਡਿੱਗਾ ਰਿਹਾ। ਭਾਈ ਮੱਝ ਜੀ ਕਹਿੰਦੇ ਹਾਂਜੀ,
ਦੇਵੀ ਦੇਵ ਨਾ ਮਨ ਹੈ ਕੋਈ,
ਅਸੀਂ ਨਾ ਕਿਸੇ ਦੇਵੀ ਨੂੰ ਨਾ ਕਿਸੇ ਦੇਵਤੇ ਨੂੰ ਮੰਨਿਆ।
ਮਹਾ ਕੁਚੀਲ ਨਾ ਸੁਚ ਕੋਲੇਸ਼,
ਕੁਚੀਲ ਬੰਦੇ ਨਹਾਉਂਦੇ ਨਹੀਂ, ਉਹ ਮੈਲੇ ਕੁਚੈਲੇ ਜੇ ਬਣ ਕੇ ਰਹਿੰਦੇ, ਪਵਿੱਤਰ ਜੇ ਹੱਥ ਵੀ ਚੰਗੀ ਤਰ੍ਹਾਂ ਨਹੀਂ ਧੋਂਦੇ। ਮਹਾਰਾਜ ਉਹਨਾਂ ਦੀ ਜਾ ਕੇ ਅਸੀਂ ਸੰਗਤ ਕਰਦੇ ਰਹੇ।
ਆਦ ਚੰਡਾਲ ਜੇ ਰਲ ਹੈ ਅਸ਼ੇਸ਼,
ਇਦਾਂ ਜਾਪਦਾ ਸੀ ਹੁਣ ਮਹਾਰਾਜ, ਪਹਿਲਾਂ ਤਾਂ ਚੰਗੇ ਲੱਗਦੇ ਸੀ, ਹੁਣ ਲੱਗਦਾ ਵੀ ਜਿਵੇਂ ਚੰਡਾਲਾਂ ਚ ਬੈਠੇ ਹੋਈਏ ਘਰੇ। ਮਹਾਰਾਜ ਉਹਨਾਂ ਦੀ ਸੰਗਤ ਇਉਂ ਲੱਗਦੀ ਸੀ, ਉਹ ਤੰਬਾਕੂ ਖਾਣ ਵਾਲੇ, ਹੁੱਕੇ ਪੀਣ ਵਾਲੇ, ਉਹ ਚੰਡਾਲ ਹੀ ਲੱਗਦੇ ਸਨ ਮਹਾਰਾਜ।
ਏਕ ਮੇਕ ਹੋਏ ਸਭ ਮਿਲ ਖਾਵੇ ਹੈ,
ਮਹਾਰਾਜ ਕੋਈ ਸੁਚਮਤਾ ਨਹੀਂ, ਕੋਈ ਖਿਆਲ ਨਹੀਂ, ਇੱਕੋ ਰੋਡ ਜੂਠਾ ਜਿਹਾ ਕਰ ਦਿੰਦਾ ਜਿਹੜਾ ਉੱਥੇ ਦਾ ਮੁਜਾਵਰ ਹੁੰਦਾ, ਉਹਦੀ ਜੂਠ ਸਾਰੇ ਰਲ ਮਿਲ ਕੇ ਉੱਥੇ ਹੀ ਖਾਈ ਜਾਂਦੇ, ਵਿੱਚ ਹੀ ਥੁੱਕੀ ਜਾਂਦੇ, ਏਦਾਂ ਦੀ ਬਿਰਤੀ ਪਾਨ ਛੱਬੀ ਜਾਂਦੇ, ਲਾਗੇ ਪਚਕਾਰੀਆਂ ਮਾਰੀ ਜਾਂਦੇ। ਮਹਾਰਾਜ ਏਦਾਂ ਦੀ ਬਿਰਤੀ ਉਹਨਾਂ ਲੋਕਾਂ ਦੀ,
ਪੁਨਿਆ ਪੁਨੇ ਕੋ ਅਧਿਕ ਕਹਾਵ ਹੈ,
ਫਿਰ ਆਪਣੇ ਆਪ ਨੂੰ ਬੜੇ ਵੱਡੇ ਕਹਾਉਂਦੇ ਵੀ ਅਸੀਂ ਸਖੀ ਸਰਵਰ ਦੇ ਚੇਲੇ, ਅਸੀਂ ਲਾਲਾਂ ਵਾਲੇ ਦੇ ਚੇਲੇ ਆ, ਇਉਂ ਆਪਣੇ ਆਪ ਨੂੰ ਵੱਡੇ ਕਹਾਉਂਦੇ, ਮੈਲੇ ਕੁਚੈਲੇ ਰਹਿੰਦੇ।
ਨਹਿ ਨਾ ਪਾਕ ਤੇ ਕਰ ਹੈ ਗਿਲਾਨੇ,
ਪਵਿੱਤਰਤਾ ਤੋਂ ਗਿਲਾਨੀ ਨਹੀਂ ਸੀ ਕਰਦੇ ਮਹਾਰਾਜ, ਨਾ ਪਾਕ ਹੋ ਕੇ ਰਹਿੰਦੇ, ਨਾ ਕਿ ਇਸ਼ਨਾਨ ਪਾਨ ਕਰਨ ਦੀ ਉਹਨਾਂ ਚ ਮਰਿਆਦਾ, ਜਿਵੇਂ ਕੋਈ ਮਰਜ਼ੀ ਮੂੰਹ ਧੋ ਕੇ ਆਵੇ ਨਾ ਆਵੇ, ਏਦਾਂ ਦੀ ਉਹਨਾਂ ਦੀ ਪ੍ਰਵਿਰਤੀ ਹੈ।
ਹਿੰਦੂ ਧਰਮ ਕਿਆ ਇਨ ਜੋ ਮਾਨੇ,
ਮਹਾਰਾਜ ਜਿਹੜਾ ਉਹਨਾਂ ਨੂੰ ਮੰਨੇ ਉਹ ਕੋਈ ਹਿੰਦੂ ਥੋੜੀ ਰਹਿ ਜਾਂਦਾ, ਜਦੋਂ ਜਾ ਕੇ ਉਹਨਾਂ ਤੁਰਕਾਂ ਦਾ ਜੂਠਾ ਖਾਧਾ, ਉਹਨਾਂ ਦੇ ਰੋਟ ਖਾਧੇ, ਸ਼ੀਰਨੀਆਂ ਖਾਧੀਆਂ, ਉਹਨਾਂ ਦੇ ਜਿੱਥੇ ਉਹ ਤੰਬਾਕੂ ਪੀਂਦੇ ਖਾਂਦੇ ਉਹਨਾਂ ਦੇ ਵਿੱਚ ਬਹਿ ਜਾਣਾ ਤੇ ਉਹੀ ਹੁੱਕੇ ਪੀਣੇ, ਕਹਿੰਦੇ ਫਿਰ ਉਹਦਾ ਧਰਮ ਕਾਹਦਾ ਰਹਿ ਗਿਆ ਹਿੰਦੂਆਂ ਦਾ, ਉਹ ਨਾ ਮੁਸਲਮਾਨ ਰਿਹਾ ਨਾ ਹਿੰਦੂ, ਕਿਉਂਕਿ ਮੁਸਲਮਾਨ ਵੀ ਜਿਹੜੇ ਨੇ ਉਹ ਕਬਰਾਂ ਨੂੰ ਨਹੀਂ ਮੰਨਦੇ, ਉਹਨਾਂ ਵਿੱਚ ਵੀ ਮਰਿਆਦਾ ਨਹੀਂ ਹੈ ਉਹ ਕਬਰਾਂ ਨੂੰ ਪੂਜਣ ਦੀ। ਇਹ ਇੱਕ ਵੱਖਰਾ ਹੀ ਮਜ਼ਹਬ ਚੱਲ ਪਿਆ ਕਬਰਾਂ ਨੂੰ ਪੂਜਣ ਦਾ, ਹਾਂ ਜੀ
ਇਮ ਵਿਚਾਰ ਕਹਿ ਹਮ ਮਨ ਮਾਹੀ
ਮਹਾਰਾਜ ਇਦਾਂ ਦੀ ਵਿਚਾਰ ਅਸੀਂ ਆਪਣੇ ਮਨ ਚ ਕੀਤੀ
ਮਾਨਤ ਰਹੇ ਸੋ ਅਬ ਪਛੁਤਾਹੀ
ਮਨ ਦੇ ਰਹੇ ਹੁਣ ਮੈਨੂੰ ਪਛਤਾਵਾ ਹੁੰਦਾ ਮਹਾਰਾਜ ਕਿ ਮੈਂ ਇਹੋ ਜਿਹਾ ਕੰਮ ਕਿਉਂ ਕਰਦਾ ਰਿਹਾ ਮੈਨੂੰ ਹੁਣ ਇਸ ਗੱਲ ਦਾ ਪਛਤਾਤਾਪ ਹੋ ਰਿਹਾ
ਦੀਏ ਦਰੂਦ ਸ਼ੀਰਨੀ ਖਾਏ
ਮਹਾਰਾਜ ਬੜੇ ਦਰੂਦ ਚੜਾਏ ਉੱਥੇ ਰੋਟ ਬਣਾ ਬਣਾ ਕੇ ਬੜੀਆਂ ਸ਼ੀਰਨੀਆਂ ਖਾਧੀਆਂ ਮਹਾਰਾਜ ਉੱਥੇ ਚੜਾ ਚੜਾ ਕੇ
ਇੱਕ ਹਿੰਦੂ ਸੋ ਨਾਮ ਕਹਾਏ
ਬਸ ਉਦਾਂ ਕਹਿਣ ਮਾਤਰ ਨੂੰ ਕਹਿੰਦੇ ਸੀ ਵੀ ਅਸੀਂ ਹਿੰਦੂਆਂ ਦੇ ਘਰੇ ਜੰਮੇ ਆ ਪਰ ਮਹਾਰਾਜ ਕਰਮ ਕੋਈ ਨਹੀਂ ਸੀ ਸਾਡਾ ਕੋਈ ਐਸਾ ਅੱਜ ਇਹ ਵਾਰਤਾ ਉਹਨਾਂ ਸਿੱਖਾਂ ਦੇ ਘਰਾਂ ਵਿੱਚ ਜੰਮਣ ਵਾਲਿਆਂ ਤੇ ਵੀ ਲਾਗੂ ਹੁੰਦੀ ਹੈ ਜਿਹੜੇ ਨਾਮ ਮਾਤਰ ਕਰਕੇ ਕਹਿੰਦੇ ਅਸੀਂ ਸਿੱਖਾਂ ਦੇ ਘਰੇ ਜੰਮੇ ਆ ਸਿੱਖਾਂ ਦੇ ਮੁੜੇ ਆ ਸਿੱਖਾਂ ਦੇ ਬੱਚੇ ਆ ਪਰ ਜੇ ਉਹ ਜਾ ਕੇ ਇਦਾਂ ਦੇ ਕਰਮ ਕਰਦੇ ਆ ਪੀਰਾਂ ਤੇ ਜਾ ਕੇ ਨੱਕਾਂ ਰਗੜਦੇ ਆ ਉਹ ਨਾਂ ਦੇ ਸਿੱਖਾਂ ਦੇ ਘਰ ਚ ਜੰਮਿਆ ਸਿੱਖ ਹੈ ਨਹੀਂ ਗੁਰੂ ਖਾਲਸਾ ਜੀ ਸਿੱਖ ਸਿੱਖ ਦੀ ਉਹ ਕਹਾਣ ਦੇ ਹੱਕਦਾਰ ਗੁਰੂ ਕਾ ਸਿੱਖ ਕੌਣ ਹੈ ਜਿਹੜਾ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰਦਾ ਤੇ 10 ਗੁਰੂਆਂ ਦੀ ਬਾਣੀ ਤੇ ਯਕੀਨ ਤੇ ਭਰੋਸਾ ਰੱਖਦਾ ਉਹ ਸਿੱਖ ਹੈ ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੈ ਉਹ ਸਿੱਖ ਹੈ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ ਖਾਲਸਾ ਜੀ ਸੁਚੇਤ ਹੋਈਏ ਸਾਵਧਾਨ ਹੋਈਏ ਚਾਰੇ ਪਾਸਿਓ ਲੁੱਟੇ ਜਾ ਰਹੇ ਹਾਂ ਕਈ ਪ੍ਰਕਾਰ ਦੇ ਤਰੀਕਿਆਂ ਨਾਲ ਜਦੋਂ ਸੌ ਜਾਈਏ ਨਾ ਤੇ ਸੁੱਤਿਆਂ ਦੇ ਘਰ ਲੁੱਟੇ ਜਾਂਦੇ ਹੈ ਜਾਗ ਪਈਏ ਤੇ ਫਿਰ ਆਲੇ ਦੁਆਲੇ ਦੇ ਗੁਆਂਢੀਆਂ ਨੂੰ ਵੀ ਬੇਫਿਕਰੀ ਹੋ ਜਾਂਦੀ ਵੀ ਫਲਾਣੇ ਘਰ ਵਾਲੇ ਜਾਗਦੇ ਆਪਾਂ ਵੀ ਸੁਰਖਰੂ ਆ ਇਸ ਕਰਕੇ ਜਾਗਣ ਦਾ ਵੇਲਾ ਹੈ ਸੁਚੇਤ ਹੋਈਏ ਗਰੀਬ ਨਵਾਜ ਪਾਤਸ਼ਾਹ ਨੂੰ ਭਾਈ ਮੱਝ ਜੀ ਬੇਨਤੀ ਕਰਦੇ ਮਹਾਰਾਜ ਨਾਂ ਦੇ ਹਿੰਦੂ ਕਹਿੰਦੇ ਸੀ ਕਰਮ ਕੋਈ ਨਹੀਂ ਸੀ ਸਾਡਾ ਕੋਈ ਐਸਾ
ਹੋਤ ਦੋਸ਼ ਜਿਨ ਬਸਤਰ ਛੁਹਾਏ
ਇਹਨਾਂ ਨਾਲ ਤਾਂ ਬਸਤਰ ਛੁਹਾ ਕੇ ਵੀ ਦੋਸ਼ ਹੈ ਜਿਹੜੇ ਜਗਤ ਝੂਠ ਵਰਤਦੇ ਤਮਾਕੂ ਖਾਂਦੇ ਹੁੱਕੇ ਪੀਂਦੇ ਪਾਨ ਖਾ ਖਾ ਕੇ ਥੁੱਕਦੇ ਤਮਾਕੂਆਂ ਵਾਲੇ ਉਹਨਾਂ ਦੇ ਨਾਲ ਤਾਂ ਕੱਪੜੇ ਲੱਗ ਜਾਣ ਤੇ ਪਵਿੱਤਰ ਹੋ ਜਾਂਦੇ ਆ ਅਸੀਂ ਉਹਨਾਂ ਦੀ ਝੂਠੀ ਰੋਟੀ ਖਾਂਦੇ ਰਹੇ ਹਾਂ ਮਹਾਰਾਜ ਅਸੀਂ ਉਹਨਾਂ ਦੀਆਂ ਝੂਠੀਆਂ ਸ਼ੀਰਨੀਆਂ ਖਾਂਦੇ ਰਹੇ ਹਾਂ
ਤਿਨਹੋ ਮੂੜ ਨਰ ਸੀਸ ਨਿਵਾਏ
ਉਹਨਾਂ ਨੂੰ ਜਾ ਕੇ ਮੂਰਖ ਲੋਕ ਸੀਸ ਝੁਕਾ ਝੁਕਾ ਕੇ ਸਜਦਾ ਕਰਦੇ ਨੇ
ਨਮਰ ਹੋਏ ਇਵ ਬਿਨੈ ਸੁਨਾਇਵ
ਨਮਰ ਹੋ ਹੋ ਕੇ ਏਦਾਂ ਬੇਨਤੀਆਂ ਕਰਦੇ ਨੇ
ਪ੍ਰੇਮ ਅਧਿਕ ਲੋਚਨ ਜਲ ਛਾਇਵ
ਭਾਈ ਮੱਝ ਨੇ ਵਿਨਿਮਰ ਹੋ ਕੇ ਗੁਰੂ ਸਾਹਿਬ ਨੂੰ ਇਹ ਸਾਰੀ ਬੇਨਤੀ ਕੀਤੀ ਤੇ ਆਪਣੀਆਂ ਪਿਛਲੀਆਂ ਇਹਨਾਂ ਸਾਰੀਆਂ ਗੱਲਾਂ ਨੂੰ ਚੇਤੇ ਕਰਕੇ ਰੋਣਾ ਨਿਕਲ ਗਿਆ ਭਾਈ ਮੱਝ ਦਾ ਮਹਾਰਾਜ ਇਹੋ ਜਿਹਾ ਨਰਕ ਭਰਿਆ ਜੀਵਨ ਸੀ ਖਾਲਸਾ ਜੀ ਜਦੋਂ ਕੋਈ ਗੁਰੂ ਕੀ ਸਿੱਖੀ ਵਿੱਚ ਆ ਜੇ ਉਹਨੂੰ ਆਪਣੀ ਪਿਛਲੀ ਜ਼ਿੰਦਗੀ ਜਿਹੜੀ ਮਾੜੇ ਭੈੜੇ ਕਰਮ ਕੀਤੇ ਹੁੰਦੇ ਉਹ ਨਰਕ ਦੇ ਤੁਲ ਪ੍ਰਤੀਤ ਹੁੰਦੀ ਉਹਦੀ ਰੂਹ ਕੰਬ ਜਾਂਦੀ ਮੈਂ ਇਹੋ ਜਿਹਾ ਸਾਂ ਮਹਾਰਾਜ ਜੀ ਦੇ ਸਾਹਮਣੇ ਬੇਨਤੀ ਕਰਦੇ ਕਰਦੇ ਭਾਈ ਮੱਝ ਜੀ ਦੇ ਨੇਤਰ ਭਰ ਆਏ ਬੜੇ ਪ੍ਰੇਮ ਭਾਵ ਨਾਲ ਸਤਿਗੁਰਾਂ ਨੂੰ ਬੇਨਤੀ ਕੀਤੀ ਗੁਰੂ ਪਾਤਸ਼ਾਹ ਦੇ ਸੁਣੇ
ਪ੍ਰਭ ਜੀ ਆਏ ਸ਼ਰਨ ਤੁਮਾਰੀ
ਬੇਨਤੀ ਕੀਤੀ ਮਹਾਰਾਜ ਤੁਹਾਡੀ ਸ਼ਰਨ ਆ ਗਿਆ ਸਤਿਗੁਰੇ ਆਇਓ ਸ਼ਰਨ ਤੁਮਾਰੀ ਮਹਾਰਾਜ ਤੁਹਾਡੀ ਸ਼ਰਨ ਆ ਗਏ ਹਾਂ ਤੁਹਾਡੀ ਪਨਾਹ ਵਿੱਚ ਆ ਗਏ ਹਾਂ
ਦੇਹੋ ਸਿੱਖੀ ਹਮ ਲਖ ਅਧਿਕਾਰੀ
ਮਹਾਰਾਜ ਮੈਨੂੰ ਸਿੱਖੀ ਦਾ ਦਾਨ ਬਖਸ਼ੋ ਅਧਿਕਾਰੀ ਜਾਣ ਕੇ
ਬੋਲੇ ਸ਼੍ਰੀ ਅਰਜਨ ਸੁਖ ਧਾਮੋ
ਸੁਖਾਂ ਦੇ ਘਰ ਦਇਆ ਨਿਧ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਬੋਲੇ
ਪੂਰਬ ਸਰਵਰ ਢਾਹੋ ਮੁਕਾਮੂ
ਪਾਤਸ਼ਾਹ ਕਹਿੰਦੇ ਜਾਓ ਭਾਈ ਮੰਝ ਜੀ ਆਪਣੇ ਘਰ ਚ ਜਿਹੜਾ ਪਹਿਲਾਂ ਉਹ ਸਖੀ ਸਰਵਰ ਦਾ ਕਬਰ ਜੀ ਬਣਾਈ ਹੈ ਨਾ ਸਮਾਧ ਪਹਿਲਾਂ ਆਪਣੇ ਘਰ ਜਾ ਕੇ ਉਹਦੀ ਕਬਰ ਢਾਓ ਸਖੀ ਸਰਵਰ ਦੀ ਉਹਦਾ ਜਿਹੜਾ ਮੁਕਾਮ ਬਣਾਇਆ ਘਰ ਉਹ ਢਾਵੋ ਪਹਿਲਾਂ
ਪੁਨਿਆ ਵੋ ਸਤਿਗੁਰ ਸ਼ਰਣਾਈ
ਉਹ ਢਾ ਕੇ ਫਿਰ ਆਇਓ ਸ਼ਰਨ ਚ ਕਿਉਂਕਿ ਕੱਚਾ ਪਿੱਲਾ ਕੰਮ ਨਾ ਰਹਿ ਜੇ ਗੁਰੂ ਕਾ ਸਿੱਖ ਬਣ ਜਾਏ ਸਿੱਖੀ ਧਾਰਨ ਕਰ ਲਵੇ ਤੇ ਸਿੱਖ ਦੇ ਘਰ ਦੇ ਵਿੱਚ ਬਣੀ ਹੋਵੇ ਸਖੀ ਸਰਵਰ ਦੀ ਕਬਰ ਤੇ ਕੀ ਪ੍ਰਭਾਵ ਜਾਵੇਗਾ ਸਮਾਜ ਵਿੱਚ ਇਸ ਕਰਕੇ ਪਹਿਲਾਂ ਉਹ ਕੰਮ ਕਰ ਮਹਾਰਾਜ ਜੀ ਕਹਿੰਦੇ ਉਹਦੀ ਕਬਰ ਚੁੱਕ ਭਰ ਕਰੋ ਘਰ ਵਿੱਚ ਸਿੱਖੀ ਵਾਲੇ ਸੰਸਕਾਰ ਤਾਂ ਹੋਣ ਪਤਾ ਲੱਗੇ ਵੀ ਗੁਰੂ ਕੇ ਸਿੱਖ ਦਾ ਕਿਸੇ ਦਾ ਘਰ ਹੈ ਕੋਈ ਨਿਸ਼ਾਨੀਆਂ ਇਹੋ ਜਿਹੀਆਂ ਹੋਣ ਸਿੱਖ ਦੇ ਘਰ ਦੀ ਨਿਸ਼ਾਨੀ ਦੀ ਪਰਖ ਤਾਂ ਹੋਵੇ ਨਾ, ਪਤਾ ਤਾਂ ਹੋਵੇ ਵੀ ਸਿੱਖ ਦਾ ਘਰ ਹੈ, ਉਹਦੇ ਵਾਸਤੇ ਨਿਸ਼ਾਨੀਆਂ ਉਹੋ ਜਿਹੀਆਂ ਹੋਣ। ਤੋਂ ਮਹਾਰਾਜ ਜੀ ਕਹਿਣ ਲੱਗੇ ਵੀ ਜਾ ਕੇ ਪਹਿਲਾਂ ਭਾਈ ਮੰਝ ਜਿਹੜੀ ਉਹ ਕਬਰ ਬਣਾਈ ਹੈ ਨਾ, ਘਰ ਸਖੀ ਸਰਵਰ ਦਾ ਮੁਕਾਮ ਬਣਾਇਆ, ਉਹ ਢਾ।
ਕਰੇ ਗੁਨਾਹ ਹੋਲੇ ਹੋ ਬਖਸ਼ਾਈ,
ਜਿਹੜੇ ਗੁਨਾਹ ਕੀਤੇ ਨੇ ਉਹ ਬਖਸ਼ਾ ਲੈ। ਮਹਾਰਾਜ ਜੀ ਨੇ ਪਰਪੱਕਤਾ ਕਰਾਣੀ ਸੀ ਨਾ, ਦ੍ਰਿੜਤਾ ਕਰਾਣੀ ਸੀ ਵੀ ਕੱਲ ਨੂੰ ਕਿਤੇ ਮੁੜ ਕੇ ਮਨ ਚ ਇਹ ਨਾ ਵਹਿਮ ਆ ਜਾਏ ਵੀ ਕਿਤੇ ਪੀਰ ਦੀ ਕਬਰ ਢਾਣ ਲੱਗਾ ਖਬਰੇ ਕੀ ਬਣੇ, ਮੇਰੇ ਤੇ ਕਰੋਪੀ ਨਾ ਕਰ ਦੇ। ਮਹਾਰਾਜ ਜੀ ਨੇ ਪੱਕਾ ਕਰਨਾ ਸੀ, ਸਿੱਖੀ ਦਾ ਦਾਨ ਦੇਣਾ, ਸਿੱਖ ਬਣਾਉਣਾ, ਪਹਿਲਾਂ ਪੱਕਾ ਇਹ ਪ੍ਰਪੱਕ ਹੋਵੇ। ਜੇ ਮੇਰਾ ਗੁਰੂ ਕਹਿ ਰਿਹਾ ਤੇ ਫਿਰ ਮੈਨੂੰ ਕਾਹਦਾ ਡਰ, ਕਾਹਦਾ ਭੈ। ਤੂੰ ਇਸ ਪ੍ਰਕਾਰ ਨਾਲ ਭਾਈ ਮੰਝ ਜੀ ਨੇ ਸੱਤ ਬਚਨ ਕਹੇ।
ਹੋਵੇ ਕਰ ਸਿੱਖੀ ਕੇ ਅਧਿਕਾਰੀ, ਪੁੰਨਿਆ ਵੋ ਸਤਿਗੁਰ ਸ਼ਰਣਾਈ।
ਮਹਾਰਾਜ ਜੀ ਕਹਿੰਦੇ ਪਹਿਲਾਂ ਮੁਕਾਮ ਢਾ ਕੇ ਫਿਰ ਆਈ ਸਾਡੀ ਸ਼ਰਨ ਚ।
ਕਰੇ ਗੁਨਾਹ ਹੋਲੇ ਹੋ ਬਖਸ਼ਾਈ,
ਜਿਹੜੇ ਗੁਨਾਹ ਕੀਤੇ ਨੇ ਫਿਰ ਉਹ ਬਖਸ਼ਾ ਲਵੀ।
ਹੋਵੇ ਕਰ ਸਿੱਖੀ ਕੇ ਅਧਿਕਾਰੀ,
ਫਿਰ ਗੁਰੂ ਕੀ ਸਿੱਖੀ ਦਾ ਅਧਿਕਾਰੀ ਹੋਵੇਗਾ।
ਸਤਿਗੁਰ ਸੇਵ ਕਰ ਹੋ ਸੁਖਕਾਰੀ,
ਫਿਰ ਆ ਕੇ ਸਤਿਗੁਰਾਂ ਦੇ ਘਰ ਦੀ ਸੇਵਾ ਕਰੀ ਜੋ ਸੁਖ ਦੇਣ ਵਾਲੀ ਹੈ।
ਸੁਣ ਕਰ ਬਾਕ ਮੰਝ ਘਰ ਗਯੋ,
ਭਾਈ ਮੰਝ ਨੇ ਮਹਾਰਾਜ ਜੀ ਦੇ ਬਚਨ ਤੇ ਘਰ ਨੂੰ ਗਏ।
ਤੁਰਕ ਮੁਕਾਮ ਸੁਟਾ ਹੱਥ ਭਯੋ,
ਘਰ ਆਉਂਦਿਆਂ ਪਹਿਲਾਂ ਮਹਾਰਾਜ ਜੀ ਦਾ ਹੁਕਮ ਮੰਨਿਆ, ਜਿਹੜਾ ਮੁਸਲਮਾਨ ਦਾ ਸਰਵਰ ਦਾ ਘਰ ਚ ਡੇਰਾ ਬਣਾਇਆ, ਕੋਈ ਕਬਰ ਜੀ ਬਣਾਈ, ਉਹ ਪਹਿਲਾਂ ਚੁੱਕੀ, ਕਈ ਕੁਰਾਲ ਚੁੱਕਿਆ, ਘਣ ਚੁੱਕਿਆ, ਪਹਿਲਾਂ ਉਹਨੂੰ ਜਾ ਕੇ ਢਾਇਆ।
ਸਰਲ ਹੋਏ ਸਤਿਗੁਰ ਸ਼ਰਨਾਈ,
ਔਰ ਸਰਲ ਹੋ ਕੇ ਮਨ ਸਰਲ ਚਿੱਤ ਧਾਰਨ ਕਰਕੇ ਗੁਰੂ ਕੀ ਸ਼ਰਨ ਪੈ ਗਏ।
ਆਏ ਆਸ ਏਕ ਮਨ ਭਾਈ,
ਇੱਕੋ ਆਸ ਮਹਾਰਾਜ ਜੀ ਦੀ ਸਿੱਖੀ ਦੀ ਧਾਰਨ ਕੀਤੀ।
ਤਬ ਸਤਿਗੁਰ ਦੀਨਸ ਉਪਦੇਸ਼,
ਪਹਿਲਾਂ ਘਰੋਂ ਢਾਇਆ, ਮੁਕਾਮ ਢਾ ਕੇ ਫਿਰ ਮਹਾਰਾਜ ਜੀ ਦੇ ਚਰਨਾਂ ਚ ਭਾਈ ਮੰਝ ਜੀ ਆਏ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖ ਲਿਆ ਕਿ ਹੁਣ ਗੁਰਸਿੱਖੀ ਦਾ ਅਧਿਕਾਰੀ ਹੈ, ਉਪਦੇਸ਼ ਦੇ ਕੇ ਗੁਰੂ ਕੀ ਸਿੱਖੀ ਦਾ ਦਾਨ ਦਿੱਤਾ, ਚਰਨ ਪੌਲ ਬਖਸ਼ੀ।
ਸਤਨਾਮ ਭਜ ਹਰ ਹੋ ਕਲੇਸ਼,
ਹੁਕਮ ਕੀਤਾ ਸੱਚੇ ਨਾਮ ਦਾ ਜਾਪ ਜਪਣਾ, ਜਾਪ ਜਪਣਾ ਵਾਹਿਗੁਰੂ ਗੁਰਮੰਤਰ ਦਾ, ਸੱਚੇ ਨਾਮ ਦਾ ਉਪਦੇਸ਼, ਕਿਉਂਕਿ ਨਾਮ ਦੀ ਦਾਤ ਗੁਰੂ ਸਾਹਿਬ ਹੀ ਬਖਸ਼ਦੇ ਹੈ। ਪੰਜ ਪਿਆਰਿਆਂ ਕੋਲ ਖਾਲਸਾ ਜੀ ਅਥਾਰਟੀ ਹੈ ਕਿ ਉਹ ਸਿੱਖ ਨੂੰ ਅੰਮ੍ਰਿਤ ਦੀ ਦਾਤ ਨਾਲ ਗੁਰਮੰਤਰ ਦੀ ਦਾਤ ਦਿੰਦੇ ਹੈ, ਕਿਸੇ ਇੱਕ ਬੰਦੇ ਕੋਲ, ਕਿਸੇ ਮਨੁੱਖ ਕੋਲ ਨਹੀਂ। ਤੋ ਗਰੀਬਨ ਵਾਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਭਾਈ ਮੰਝ ਨੂੰ ਸੱਚੇ ਨਾਮ ਦਾ ਉਪਦੇਸ਼ ਬਖਸ਼ਿਆ।
ਸਤਿਗੁਰ ਸੋ ਸਨ ਮੁਖ ਨਿਤ ਰਹੋ,
ਵਚਨ ਕੀਤਾ ਭਾਈ ਮੰਝ ਗੁਰੂ ਦੇ ਸਦਾ ਸਨਮੁਖ ਹੋ ਕੇ ਰਹਿਣਾ।
ਸੇਵ ਹੋ ਸਿੱਖਣ ਕੋ ਸੁਖ ਲਹੋ,
ਗੁਰੂ ਕੇ ਸਿੱਖਾਂ ਦੀ ਸੇਵਾ ਕਰਨੀ ਆ, ਆਤਮਕ ਸੁਖ ਪ੍ਰਾਪਤ ਹੋਵੇਗਾ।
ਅੰਤਹ ਕਰਨ ਸ਼ੁੱਧ ਹੋਏ ਜਾਏ,
ਜਦੋਂ ਸੇਵਾ ਕਰੋਗੇ ਗੁਰਸਿੱਖਾਂ ਦੀ ਤੇ ਤੁਹਾਡਾ ਅੰਤਸ਼ਕਰਨ ਸ਼ੁੱਧ ਹੋਵੇਗਾ, ਤੁਹਾਡਾ ਹਿਰਦਾ ਸ਼ੁੱਧ ਹੋਵੇਗਾ।
ਆਤਮ ਗਿਆਨ ਹਿਰਦੇ ਮੋਹ ਪਾਏ,
ਤੁਹਾਨੂੰ ਆਤਮਾ ਦੇ ਗਿਆਨ ਦੀ ਪ੍ਰਾਪਤੀ ਹੋਵੇਗੀ।
ਅੰਤ ਸਮੇ ਮੈਂ ਬੰਧਨ ਕੰਦ,
ਅੰਤਮ ਸਮੇ ਤੁਹਾਡੇ ਬੰਧਨ ਅਸੀਂ ਕੱਟਾਂਗੇ।
ਮੁਕਤ ਹੋਏ ਕਰ ਮਿਲ ਹੋਏ ਆਨੰਦ,
ਮੁਕਤ ਹੋ ਕੇ ਸਾਡੇ ਨਿਰਾਕਾਰ ਸਵਰੂਪ ਵਿੱਚ ਤੁਸੀਂ ਅਭੇਦ ਹੋਵੋਗੇ, ਮਿਲੋਗੇ।
ਸਿਮਰਨ ਕਰਨ ਲੱਗੇ ਸਤਨਾਮੂ,
ਇਹ ਸੁਣਦਿਆਂ ਭਾਈ ਮੰਝ ਜੀ ਉਸੇ ਵੇਲੇ ਸੱਚੇ ਨਾਮ ਦਾ ਸਿਮਰਨ ਕਰਨ ਲੱਗ ਪਏ। ਵਾਹਿਗੁਰੂ 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 ਦਾ ਜਾਪ ਭਾਈ ਮੰਝ ਜੀ ਦੇ ਹਿਰਦੇ ਚ ਚੱਲ ਪਿਆ।
ਕਿਤਕ ਦਿਵਸ ਮੈਂ ਪਹੁੰਚੇ ਧਾਮੂ,
ਕੁਝ ਦਿਨ ਗੁਰੂ ਘਰ ਰਹਿ ਕੇ ਭਾਈ ਮੰਝ ਜੀ ਵਾਪਸ ਆਪਣੇ ਘਰ ਆਏ, ਨਗਰ ਚ ਆਏ।
ਗੁਰ ਕੋ ਕਹਿਓ ਹੋਣ ਪੁਨ ਲਾਗਿਓ,
ਜਿਵੇਂ ਸਾਹਿਬ ਨੇ ਕਿਹਾ ਸੀ ਹੁਣ ਹੋਣ ਲੱਗਾ ਕਿ ਭਾਈ ਮੰਝ ਕੁਝ ਨੀ ਰਹਿਣਾ ਘਰ ਚ। ਤੇ ਭਾਈ ਮੰਝ ਨੇ ਆਖਿਆ ਵੀ ਇਹ ਵੀ ਸਸਤਾ ਸੌਦਾ, ਜੇ ਧੰਨ ਗਿਆ ਗੁਰੂ ਕੀ ਖੁਸ਼ੀ ਮਿਲਦੀ ਹੈ ਤਾਂ ਫਿਰ ਇਹ ਵੀ ਤਾਂ ਸਸਤਾ ਸੌਦਾ ਨਾ, ਧੰਨ ਗਿਆ ਤਾਂ ਜਾਣ ਦੇ ਜੇ ਰਾਚਾ ਰੰਗ ਏਕ। ਕਹਿੰਦੇ ਹੁਣ ਉਹ ਬਚਨ ਪੂਰੇ ਹੋਣ ਲੱਗੇ।
ਸਰਬ ਸਮਾਜ ਨਾਸ਼ ਹੋਇ ਭਾਗਿਓ,
ਘਰ ਚ ਜਿੰਨਾ ਸਾਗ ਸਮਾਗ ਸੀ ਸਭ ਕੁਝ ਵੇਖਦਿਆਂ ਵੇਖਦਿਆਂ ਪਲਾਂ ਚ ਹੀ ਖਤਮ ਹੋਣ ਲੱਗਾ, ਸਮਾਪਤ ਹੋਣ ਲੱਗਾ।
ਤੁਰੰਗ ਮਹਿਕ ਧਨ ਪਯੋ ਬਿਨਾਸ਼,
ਕਹਿੰਦੇ ਘੋੜੇ ਚਲੇ ਗਏ, ਵਿਖ ਗਏ, ਮੱਝਾਂ ਗਾਵਾਂ, ਘਰ ਚ ਜਿੰਨਾ ਮਾਲ ਡੰਗਰ ਸੀ कुछ मर गए कुछ समाप्त हो गए ऐदा एकदम ही मानो सब कुछ ही बिनसन लगा
लगे शरीक करन उपहास
जदो सब कुछ घर च बिनसन लगा ते हुण दूजा बचन सी मखौल उड़ाउणगे शरीक रिश्तेदार फोड़ो वाकई मखौल उड़ाउण लगे जेडे शरीक सी ओ हुण मखौल उड़ाउंदे ने
ग्राम नार नर सब तब कहियो
नगर दे नर नारियां सी ओ सारे कहण लगे
पीर मारते सब किछ दहियो
कहिंदे पीर दी करोपी हो गई आ इहदे ते सखी सरवर दी करोपी हो गई ओहदी जगह ढा दित्ती करो उसे दी करोपी होई आ इहदे ते
गुर की सिखी जब ते लीन
जदों दी पीर दी कबर ढा के गुरु की सिखी धारण कीती है
तब ते होयो सब किछ हीन
उदों दा सारा कुछ इहदा खत्म होण लग पिया उदों दा सब कुछ इहदा बिनसन लगा घाटा पैण लगा
सब ने मिल सो मंज समझायो
आ गए फिर अकलां देण वाले आके भाई मंझ नूं समझाउंदे
पीर कोप कर सकल गवायो
कहण लगे भाई मंझ तेरे ते पीर दी करोपी हो गई पीर पुठा पै गया तेरे ते ओदी करोपी करके तेरे घरों सारा कुछ नष्ट हो गया
गुर सिखी तज पुन कर जोर
तद दे गुरु की सिखी लै के की खटिया तू गुरु की सिखी नूं छड के तू दोबारा पीर दी सेवा शुरू कर दे दोबारा पीर नूं मना लै फिर ओदी जगह बना लै
बख्शै तुझको पीर ने होर
जदों पीर नूं मत्था टेकेगा पीर तेनू बख्श लेगा ओ तेरे ते प्रसन्न होवेगा
सुनत मंझ ने बाक उचारे
सुन के भाई मंझ जी अगो बोले
मैं सिख पा अब सतगुर द्वारे
कहण लगे भरावो सुनो मैं हुण सतगुरां दे द्वार दा सिख बन गया गुरु अर्जन साहब दे चरणां दा मैं हुण उहनां दा सिख हां
कूर पदार्थ कामना मेरे
रही गल इहनां पदार्थां दी इह झूठे पदार्थ मेरे केड़े काम दे मैं तां इहनां दे बिनसण तों पहलां ही समझ लिया सी वी इह बिनसे होए ने इहनां दे बिनसण तों पहलां ही समझ लिया सी वी इह बिनसे होए ने इह कूड़े पदार्थ मेरे केड़े काम दे
ल्यों मुक्त होए आनंद कन्हेरे
गुरु की सिखी धारण करके जो मैनू मिलना ओदा कोई मोली कोई नहीं ओ मुक्ति है जीवन मुक्त अवस्था है जन्म मरण तो रहत अवस्था है ओ आनंद मैनू मेरे गुरु के चरणा चो प्राप्त होना है
गुर ते ही अब सब किछ होई
हुण सब कुछ गुरु तो हो रहा तुसी इह ना समझो भी पीर दी करोपी नाल बिनसिया कहिंदे जो हो रहा मेरे गुरु दी रजा च हो रहा पीर दा तां इत्थे मसला ही नहीं रहा कोई हुण ओदा नहीं कोई इत्थे हुण देण लैण रहा इह तां मेरे गुरु दे हुक्म च ही वरत रहा सब कुछ
पीर मीर सो काम ना कोई
इत्थे हुण पीरां मीरां दा कोई काम नहीं रह गया इत्थे हुण मेरे गुरु दी कला पी काम करदी है इत्थे हुण मेरे गुरु दा हुक्म पिया वरतदा है
पंच ग्राम के सुन सब जानी
पिंड दे जिन्ने पंच सरपंच आए सारे उन्हां ने सुन के जान लिया
मंझ महा मूरख अग्ञानी
कहिंदे मंझ महा मूरख है अग्ञानी है भाई मंझ नूं कहिंदे कहिंदे महा मूरख है इह तां अग्ञानी है ना समझ है
छीन लीन ग्रहो धन सिरदारी
कहिंदे लोकां ने भार पा लिया करजिआं जिन्हां नूं किते पैसे दित्ते ओह मिट्टी होए आके घर ते कब्जा कर लिया घर खो लिया जिहड़े घर इलाके दे जिहड़े मुखीए सन ओह घर बार घर सारे ते कब्जा कर लिया
सर्ब शरीकन दीन निकारी
शरीकां ने घरों कढ दित्ता
लेकर निज पत ब्रता सुदारा
अपनी पत ब्रता स्त्री नूं अपने नाल लैके
रहे हो जाए किस पुरी मजहारा
एक होर नगर दे विच जाके भाई मंझ जी रहण लग पए कोई टिकाणा बना लिया अपने नगर चो कढ दित्ता शरीकां ने घर बार खो लिया जमीन जदाद ते कब्जा कर लिया भी इहदा मूर्ख हो गया ते घरवाली जेड़ी सी ओ आग्याकारी पतवरता सी ओ अपने पति दे नाल ही चल पई परिवार नूं नाल लै के एक होर नगर च जाके भाई साहब रहण लग पए
घास खोद तह बेचन लागयो
किथे इलाके दा चौधरी किथे हाथ च खुरपा फड़िया पल्ली चुकी मोढ़े ते धरी ते घा खोतरन लग पए ਘਾ ਖੋਤਰ ਦੇ ਤੇ ਖੋਤਰ ਕੇ ਉਹਦੀ ਪੰਡ ਬੰਨ ਦੇ ਤੇ ਉਹ ਘਾ ਵੇਚ ਦੇ ਕਸਿਆਰੇ ਬਣ ਗਏ ਚੌਧਰੀ ਤੋਂ ਕਸਿਆਰੇ ਹੋ ਗਏ ਪਰ ਬਲਿਆਰ ਜਾਈਏ ਡਿਗਾ ਨਾ ਡੋਲੇ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ ਮਨ ਨੀ ਡਾਵਾਂ ਡੋਲ ਕੀਤਾ ਆਹ ਦਰਵੇਸਾਂ ਨੂੰ ਲੋੜੀਆ ਰੁੱਖਾਂ ਦੀ ਜਰਾਂਦ ਵਾਲੀ ਖੇਡ ਬਣੀ ਭਾਈ ਮੰਝ ਦੀ ਕਹਿੰਦੇ ਕਸਿਆਰੇ ਬਣ ਕੇ ਘਾਹ ਚੁਗ ਕੇ ਲਿਆਉਂਦੇ ਘਾਹ ਕੱਟ ਕੇ ਲਿਆਉਂਦੇ
ਨਿਸ ਦਿਨ ਰਹਿ ਪ੍ਰੇਮ ਗੁਰ ਪਾਗੇ
ਘਾਹ ਵੇਚਦੇ ਰਾਤ ਦਿਨ ਗੁਰੂ ਸਾਹਿਬ ਦੇ ਭਜਨ ਦੇ ਰੰਗ ਚ ਰੰਗੇ ਰਹਿੰਦੇ ਕਦੇ ਕੋਈ ਖਿਆਲ ਹੀ ਨੀ ਫੁਰਿਆ ਵੀ ਮੈਂ ਕਦੇ ਚੌਧਰੀ ਹੁੰਦਾ ਸਾਂ ਮੇਰੇ ਵੀ ਕਦੇ ਘੋੜੇ ਸਨ ਮੈਂ ਵੀ ਕਦੇ ਮਹਿਲ ਚ ਰਹਿੰਦਾ ਸੀ ਨੌਕਰ ਚਾਕਰ ਸਨ ਅੱਗੇ ਪਿੱਛੇ ਕਦੇ ਇਹਦਾ ਸੰਕਲਪ ਵੀ ਨੀ ਆਇਆ ਮਨ ਚ ਹਰ ਵੇਲੇ ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਚਰਨਾਂ ਦਾ ਸਿਮਰਨ ਵਾਹਿਗੁਰੂ 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 ਦੇ ਭਜਨ ਦੇ ਰੰਗ ਵਿੱਚ ਰੰਗੇ ਹੋਏ ਹਨ ਖਾਲਸਾ ਜੀ ਅੱਜ ਜੇ ਕਿਤੇ ਕੋਈ ਮਾੜਾ ਮੋਟਾ ਸਿੱਖ ਨਾਲ ਹੀ ਕਿਤੇ ਮਾੜਾ ਮੋਟਾ ਝਗੜ ਪਏ ਨਾ ਕਿਤੇ ਗੁਰੂ ਘਰ ਦੇ ਵਿੱਚ ਕਿਸੇ ਨਾਲ ਕੋਈ ਮਾੜੀ ਮੋਟੀ ਏਦਾਂ ਦੀ ਹੋ ਜਾਏ ਝੱਟ ਕਹਿ ਦਿੰਦੇ ਕਹਿੰਦੇ ਜੀ ਇਹਦੇ ਨਾਲੋਂ ਤਾਂ ਚੰਗਾ ਅਸੀਂ ਸਿੱਖੀ ਛੱਡ ਕੇ ਕੋਈ ਹੋਰ ਧਰਮ ਧਾਰਨ ਕਰ ਲਈਏ ਅੱਜ ਦੀ ਸਿੱਖੀ ਇੰਨੀ ਕੱਚੀ ਹੋ ਗਈ ਵੀ ਕਿਸੇ ਨਾਲ ਮੰਨ ਲਓ ਵੀ ਕਿਤੇ ਕੋਈ ਇਹੋ ਜਿਹੀ ਘਟਨਾ ਘਟ ਗਈ ਕਹਿੰਦੇ ਜੀ ਅਸੀਂ ਤਾਂ ਸਿੱਖੀ ਛੱਡ ਕੇ ਜੀ ਫਲਾਣੇ ਮਜ਼ਹਬ 'ਚ ਚਲੇ ਜਾਵਾਂਗੇ ਨੈੱਟ ਦੇ ਉੱਤੇ ਵੀਡੀਓ ਪਾ ਪਾ ਕਹਿੰਦੇ ਖਾਲਸਾ ਜੀ ਉਹਨਾਂ ਨੂੰ ਭਾਈ ਮੰਝ ਤੋਂ ਯਾਦ ਕਰਨਾ ਚਾਹੀਦਾ ਵੀ ਅਸੀਂ ਭਾਈ ਮੰਝ ਜੀ ਦੇ ਵਾਰਸ ਹਾਂ ਸਭ ਕੁਝ ਚਲਾ ਗਿਆ ਆਖਿਆ ਗੁਰੂ ਕੀ ਸਿੱਖੀ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ
ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ
ਇਹ ਆ ਗੁਰੂ ਕੀ ਸਿੱਖੀ ਭਾਈ ਮੰਝ ਜੀ ਕਸਿਆਰੇ ਕਿੱਥੇ ਚੌਧਰੀ ਇਲਾਕੇ ਦੇ ਹਰ ਵੇਲੇ ਸੱਚੇ ਸਾਹਿਬ ਦਾ ਸਿਮਰਨ ਕਰਦੇ ਤੇ ਨਾਲੇ ਘਾਹ ਖੋਤਰਦੇ ਹਨ
ਚਾਰ ਭਾਗ ਕਰ ਲਿਆਏ ਨਿਕੇਤ
ਕਹਿੰਦੇ ਉਹ ਜਿਹੜਾ ਘਾਹ ਹੁੰਦਾ ਉਹਦੇ ਚਾਰ ਹਿੱਸੇ ਫਿਰ ਬਣਾਉਂਦੇ ਜਿਹੜਾ ਧਨ ਆਉਂਦਾ ਹਾਂਜੀ
ਇੱਕ ਸੌ ਦੇਤ ਨੀਤ ਗੁਰ ਹੇਤ
ਉਹਨਾਂ ਚਾਰ ਹਿੱਸਿਆਂ ਚੋਂ ਇੱਕ ਹਿੱਸਾ ਗੁਰੂ ਨਿਮਿਤ ਕੱਢਦੇ ਫਿਰ ਵੀ ਕਸਿਆਰੇ ਨੇ ਘਾਹ ਵੇਚ ਕੇ ਜਿਹੜਾ ਧਨ ਆਉਂਦਾ ਉਹਦੇ ਚੋਂ ਇੱਕ ਹਿੱਸਾ ਗੁਰੂ ਨਿਮਿਤ ਕੱਢਦੇ
ਤੀਨ ਭਾਗ ਤੇ ਕਰਹਿ ਗੁਜ਼ਾਰਾ
ਬਾਕੀ ਦੇ ਤਿੰਨ ਹਿੱਸੇ ਉਹਦੇ ਨਾਲ ਆਪਣਾ ਗੁਜ਼ਾਰਾ ਕਰਦੇ
ਖੋਦ ਘਾਸ ਕੋ ਵੇਚ ਬਜ਼ਾਰਾ
ਘਾਹ ਖੋਦ ਦੇ ਤੇ ਘਾਹ ਖੋਤਰ ਕੇ ਉਹਨੂੰ ਬਾਜ਼ਾਰ ਚ ਵੇਚ ਦੇ
ਕਰੇ ਉਹ ਬਤੀਤਲ ਕੇ ਤਿਕ ਕਾਲ
ਇਸੇ ਤਰੀਕੇ ਨਾਲ ਕੁਝ ਕੁ ਸਮਾਂ ਭਾਈ ਮੰਝ ਨੇ ਬਤੀਤ ਕੀਤਾ
ਸਿਮਰਿਓ ਤਬ ਸ਼੍ਰੀ ਗੁਰੂ ਕਿਰਪਾਲ
ਜਦੋਂ ਕੁਝ ਕੁ ਸਮਾਂ ਬੀਤ ਗਿਆ ਤੇ ਉਧਰ ਪੰਜਵੇਂ ਪਾਤਸ਼ਾਹ ਨੇ ਯਾਦ ਕੀਤਾ ਭਾਈ ਮੰਝ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਯਾਦ ਕੀਤਾ ਚੇਤੇ ਚ ਤਾਂ ਪਹਿਲੇ ਹੀ ਨੇ ਪਰ ਹੁਣ ਖੇਡ ਵਰਤਾਉਣੀ ਹੈ
ਇੱਕ ਮੇਵੜਾ ਗੁਰੂ ਬੁਲਾਇਓ
ਪਾਤਸ਼ਾਹ ਨੇ ਇੱਕ ਮੇਵੜਾ ਸੱਦਿਆ ਅਰਦਾਸੀਆ ਆਪਣੇ ਪਾਸ ਬੁਲਾਇਆ
ਹੁਕਮ ਨਾਮ ਦੇ ਤੇ ਸਮਝਾਇਓ
ਹੁਕਮਨਾਮਾ ਦਿੱਤਾ ਲਿਖ ਕੇ ਤੇ ਹੁਕਮਨਾਮਾ ਲਿਖ ਕੇ ਦੇ ਕੇ ਸਮਝਾਇਆ
ਇੱਕ ਸਿੱਖ ਮੰਝ ਸੋ ਅਮਕੇ ਪੁਰ ਮੈਂ
ਇੱਕ ਸਿੱਖ ਹੈ ਸਾਡਾ ਮੰਝ ਫਲਾਣੇ ਨਗਰ ਚ ਰਹਿੰਦਾ ਹੈ
ਬਿਪਦਾ ਪਰੀ ਨਹੀਂ ਕੱਛ ਘਰ ਮੈਂ
ਉਹਨੇ ਤੇ ਬੜੀ ਬਿਪਤਾ ਪਈ ਹੋਈ ਆ ਘਰ ਚ ਹੈ ਨੀ ਉਹਦੇ ਕੁਝ ਹਾਂਜੀ
ਬੇਚਤ ਕਾਸ ਜੀਵ ਕਾ ਕਰੈ
ਘਾਹ ਵੇਚ ਕੇ ਆਪਣਾ ਗੁਜ਼ਾਰਾ ਕਰਦਾ
ਗਮਲੋ ਤਿਸ ਢਿਗ ਜੇ ਮਿਲ ਪਰੈ
ਉਹਦੇ ਕੋਲ ਜਾ ਇਹ ਹੁਕਮਨਾਮਾ ਲੈ ਕੇ ਜੇ ਉਹ ਮਿਲ ਜਾਏ
ਲੇਹੋ ਰਜਤਪਣ ਇੱਕ ਬਿਨਸਤ ਤਹਿ
ਸਾਡਾ ਹੁਕਮਨਾਮਾ ਨੂੰ ਦੇ ਕੇ ਆਖੀ ਵੀ ਗੁਰੂ ਸਾਹਿਬ ਜੀ ਨੇ 21 ਰੁਪਈਏ ਮੰਗਾਏ ਆ 21 ਰੁਪਈਏ ਮੰਗਾਏ ਆ ਗੁਰੂ ਪਾਤਸ਼ਾਹ ਨੇ ਇਹ ਸਾਡਾ ਹੁਕਮਨਾਮਾ ਦੇਈ ਉਹਨੂੰ ਕਹਿੰਦੇ ਹੁਕਮਨਾਮਾ ਕਹੀ ਮੈਂ ਤਾਂ ਦੇਣਾ ਪਹਿਲਾਂ 21 ਰੁਪਈਏ ਹਾਜ਼ਰ ਕਰ ਹਾਂਜੀ
ਦੇਹੋ ਹੁਕਮਨਾਮਾ ਪੁਨ ਕਰ ਮਹਿ
ਪਹਿਲਾਂ 21 ਰੁਪਈਏ ਲੈ ਕੇ ਫਿਰ ਸਾਡਾ ਹੁਕਮਨਾਮਾ ਉਹਨੂੰ ਦੇਵੀ
ਹੁਕਮ ਮੇਵੜਾ ਲੈ ਕਰ ਗਯੋ
ਮੇਵੜਾ ਹੁਕਮਨਾਮਾ ਲੈ ਕੇ ਗਿਆ
ਬੇਚਤ ਘਾਸ ਬਿਲੋਕਤ ਭਇਓ
ਅੱਗੇ ਭਾਈ ਮੰਝ ਨੂੰ ਘਾਹ ਵੇਚਦਿਆਂ ਵੇਖਿਆ
ਪੈਰੀ ਪਵਨਾ ਮੰਝ ਸੁਣਾਇਓ
ਜਾ ਕੇ ਮੇਵੜੇ ਨੇ ਆਖਿਆ ਜੀ ਪੈਰੀ ਪਵਨਾ ਇਹ ਮਰਿਆਦਾ ਸੀ ਫਤਿਹ ਤਾਂ ਕਲਗੀਧਰ ਜੀ ਨੇ ਚਲਾਈ ਉਸ ਤੋਂ ਪਹਿਲਾਂ ਇੱਦਾਂ ਹੀ ਕਹਿੰਦੇ ਪੈਰੀ ਪਵਣਾ ਜੀ, ਅੱਗੋਂ ਸਿੱਖ ਦੂਜਾ ਵੀ ਜਵਾਬ ਪੈਰੀ ਪਵਣਾ ਇੱਦਾਂ ਕਹਿੰਦੇ ਸਨ। ਹਾਂਜੀ,
ਤੁਝ ਪਰ ਹੁਕਮ ਗੁਰੂ ਕਾ ਆਇਓ।
ਦੇਵੜੇ ਨੇ ਆਖਿਆ ਭਾਈ ਮਾਝ ਗੁਰੂ ਕਾ ਹੁਕਮ ਆਇਆ ਤੁਹਾਡੇ ਵਾਸਤੇ।
ਸੁਨਤ ਪ੍ਰੇਮ ਕੇ ਗਦ ਗਦ ਹੋਵਾ।
ਸੁਣਦਿਆਂ ਹੱਥ ਚ ਫੜਿਆ ਖੁਰਪਾ ਜ਼ਮੀਨ ਤੇ ਡਿੱਗਿਆ, ਪੱਲੀ ਫੜੀ ਸੁੱਟ ਦਿੱਤੀ ਤੇ ਹੱਥ ਜੋੜੇ, ਗਲਾ ਗਦ ਗਦ ਹੋ ਗਿਆ, ਮੇਰੇ ਤਨ ਭਾਗ ਮੇਰੇ ਗੁਰੂ ਨੇ ਮੈਨੂੰ ਯਾਦ ਕੀਤਾ ਹੈ। ਮੇਰੇ ਇਹੋ ਭਾਗ, ਗਲਾ ਪ੍ਰੇਮ ਨਾਲ ਗਦ ਗਦ ਹੋ ਗਿਆ ਭਾਈ ਮਾਝ ਦਾ।
ਭਇਓ ਪ੍ਰਸੰਨ ਗੁਰੂ ਸਿੱਖ ਜੋਵਾ।
ਔਰ ਪ੍ਰਸੰਨ ਹੋ ਗਏ ਭਾਈ ਮਾਝ ਵੀ ਮੇਰੇ ਗੁਰੂ ਕਾ ਸਿੱਖ ਮੇਵੜਾ ਆਇਆ।
ਬਾਰ ਬਾਰ ਕਰ ਨਵੋ ਉਚਾਰੇ,
ਬਾਰ ਬਾਰ ਉਹਨੂੰ ਮੱਥਾ ਟੇਕਿਆ, ਬਲਿਆਰ ਮੈਂ ਤੇਰੇ ਤੋਂ ਗੁਰੂ ਕਿਆ ਸਿੱਖਾ, ਤੂੰ ਮੇਰੇ ਗੁਰੂ ਦਾ ਹੁਕਮ ਲੈ ਕੇ ਆਇਆ।
ਧੰਨ ਧੰਨ ਵੱਡ ਭਾਗ ਹਮਾਰੇ,
ਵੱਡੇ ਭਾਗ ਮੇਰੇ ਅਹੋ ਭਾਗ,
ਜਿਸ ਤੇ ਸਤਿਗੁਰ ਸਿਮਰਿਓ ਮੋਹੇ,
ਜਿਸ ਤੇ ਸਤਿਗੁਰੂ ਜੀ ਨੇ ਮੈਨੂੰ ਸਿਮਰਿਆ ਮੈਨੂੰ ਯਾਦ ਕੀਤਾ।
ਹੁਕਮ ਦਿਖਾਵੋ ਮਮ ਸੁਖ ਹੋਹੇ,
ਮੇਰੇ ਗੁਰੂ ਕਾ ਕੀ ਹੁਕਮ ਹੈ।
ਹੇਰ ਹੇਰ ਦ੍ਰਿਗ ਸੀਤਲ ਕਰੋ,
ਮੈਂ ਵੇਖ ਵੇਖ ਕੇ ਆਪਣੀਆਂ ਅੱਖਾਂ ਤੇ ਹਿਰਦਾ ਸ਼ੀਤਲ ਕਰ ਲਵਾ।
ਹੁਣ ਜਿਮ ਲਿਖਿਓ ਸੀਸ ਤਿਸ ਧਰੋ,
ਲਿਖਿਆ ਮੈਂ ਸਿਰ ਮੱਥੇ ਪ੍ਰਵਾਨ ਕਰਾਂ।
ਸੁਨਤ ਮੇਵੜੇ ਕੀਨ ਬਖਾਨ,
ਮੇਵੜੇ ਨੇ ਆਖਿਆ ਸੁਣ ਕੇ,
ਦੇਹੋ ਰਜਤ ਪਣ 21 ਆਨ।
ਭਾਈ ਮੈਂ ਜੋ ਪਹਿਲਾਂ 21 ਰੁਪਈਏ ਦੇ, ਗੁਰੂ ਸਾਹਿਬ ਦਾ ਹੁਕਮ ਹੈ, ਫੇਰ ਇਹ ਹੁਕਮਨਾਮਾ ਬਾਅਦ ਚ ਮਿਲਣਾ, ਪਹਿਲਾਂ 21 ਰੁਪਈਏ ਹਾਜ਼ਰ ਕਰ।
ਲੇਹੋ ਹੁਕਮਨਾਮਾ ਪੁਨ ਪਾਛੇ,
ਬਾਅਦ ਵਿਚ ਗੁਰੂ ਸਾਹਿਬ ਦਾ ਹੁਕਮ ਮਿਲੇਗਾ।
ਗੁਰੇ ਆਗਿਆ ਇਮ ਹੈ ਸੁਖ ਬਾਂਛੇ,
ਗੁਰੂ ਸਾਹਿਬ ਦੀ ਆਗਿਆ ਗੁਰੂ ਸਾਹਿਬ ਦਾ ਹੁਕਮ ਹੈ।
ਸੁਨਤ ਮਨ ਜਯਤ ਉਤਸਵ ਠਾਟੇ,
ਸੁਣਦਿਆਂ ਭਾਈ ਮਾਝ ਨੂੰ ਦਾ ਚਾਅ ਚੜ ਗਿਆ, ਫਿਕਰ ਨਹੀਂ ਹੋਇਆ ਵੀ 21 ਰੁਪਈਏ ਕਿੱਥੋਂ ਲਿਆਵਾਂ। ਨੀਅਤ ਰਾਸ ਹੋਵੇ ਤੇ ਫਿਰ ਸਾਰੀ ਖੇਡ ਬਣ ਜਾਂਦੀ ਹੈ। ਇਕਦਮ ਚਾਅ ਚੜ ਗਿਆ ਭਾਈ ਮਾਝ ਨੂੰ,
ਸਤਿਗੁਰ ਮਿਲਤ ਸੀਸ ਕੇ ਸਾਟੇ।
ਸਤਿਗੁਰੂ ਤਾਂ ਸਿਰ ਦਿੱਤੇ ਬਦਲਿਆਂ ਮਿਲਦੇ ਐ, ਇਹ ਤਾਂ 21 ਰੁਪਈਏ ਨੇ ਕੁਝ ਵੀ ਖੋਈ ਨੀ। ਕਹਿੰਦੇ ਸਤਿਗੁਰੂ ਜੀ ਤਾਂ ਸਿਰ ਦਿੱਤਿਆਂ ਮਿਲਦੇ ਹਨ।
ਇਹ ਤੋਂ ਅਲਪ ਬਾਤ ਹੈ ਕਹਾ,
ਥੋੜੀ ਜੀ ਗੱਲ ਹੈ 21 ਰੁਪਈਆਂ ਦੀ।
ਸੌਦਾ ਅਮਿਤ ਮੇਲ ਲਗ ਆਹਾ,
ਮੋਲ ਲਗ ਮਹਾ। ਕਹਿੰਦੇ ਸੌਦਾ ਬੜਾ ਕੀਮਤੀ ਹੈ ਤੇ ਮੁੱਲ ਥੋੜਾ ਜਿਹਾ ਹੈ।
ਸਦਨ ਮੇਵੜੇ ਕੋ ਲੈ ਗਯੋ,
ਭਾਈ ਮਾਝ ਜੀ ਮੇਵੜੇ ਨੂੰ ਨਾਲ ਲੈ ਕੇ ਗਏ ਘਰੇ।
ਨਿਜ ਦਾਰਾ ਸੰਗ ਪਾਖਤ ਭਇਓ,
ਜਾ ਕੇ ਘਰ ਵਾਲੀ ਨਾਲ ਗੱਲ ਕੀਤੀ।
ਹਮ ਪਰ ਗੁਰ ਕੋ ਹੁਕਮ ਸੋ ਆਇਓ,
ਆਖਿਆ ਭਾਗਵਾਨ ਨੇ ਗੁਰੂ ਸਾਹਿਬ ਦਾ ਹੁਕਮ ਆਇਆ,
ਧਰਬ ਬਿਨਾ ਸੋ ਹੱਥ ਨਾ ਪਾਇਓ।
ਪਰ ਹੁਕਮਨਾਮਾ 21 ਰੁਪਈਏ ਦਿੱਤੇ ਬਿਨਾ ਨੀ ਮਿਲਣਾ।
ਕਹੋ ਅਬ ਕੌਣ ਜਤਨ ਕੋ ਕੀਜੈ ਹੈ,
ਭਾਗਵਾਨ ਨੇ ਕੀ ਕਰੀਏ।
ਦੇ ਕਰ ਧਨ ਤੇ ਹੇਰ ਸੋ ਲੀਜਾ ਹੈ,
ਨਾਮਾ ਲੈ ਲਈਏ ਪੈਸੇ ਦੇ ਕੇ।
ਸੁਣ ਸਿੱਖਣੀ ਤੇ ਧੀਰਜ ਦੀਨ,
ਘਰ ਵਾਲੀ ਬੋਲੀ ਧੀਰਜ ਦਿੰਦਿਆ।
ਸੁਗਮ ਬਾਤ ਕਿਉ ਚਿੰਤਾ ਕੀਨ,
ਸੁਗਮ ਬਾਤ ਹੈ ਕਿਉ ਫਿਕਰ ਕਰਦੇ ਹੋ।
ਹਮਰੇ ਕੰਨਿਆ ਹੈ ਕੁਮਾਰੀ,
ਆਪਣੀ ਇੱਕ ਧੀ ਹੈ ਕੁਮਾਰੀ, ਉਹਦੀ ਸ਼ਾਦੀ ਕਰਨ ਵਾਸਤੇ ਨਗਰ ਦਾ ਸ਼ਾਹੂਕਾਰ ਕਹਿੰਦਾ ਹੈ।
ਤੇ ਚਾਹਤ ਜੇ ਘਰ ਸਿਰਦਾਰੀ,
ਉਹ ਚਾਹੁੰਦਾ ਹੈ ਆਪਣੇ ਹਿਰਦੇ ਚ ਕਾਂਖਾ।
ਜਿਤ ਕਮੇਵੜਾ ਜਾਚਹਿ ਦਰਬਾਰ,
ਉਹਦੇ ਪਾਸੋਂ ਉਹਨੇ ਪੈਸੇ ਲੈ ਲੈਂਦੇ ਹਾਂ ਜਿੰਨੇ ਮੇਵੜਾ ਮੰਗਦਾ ਹੈ।
ਰਾਖੋ ਸਿੱਖੀ ਲੈ ਦਿਓ ਸਰਬ,
ਧਨ ਦੇ ਦਿਓ ਤੇ ਗੁਰੂ ਕੀ ਸਿੱਖੀ ਧਾਰਨ ਕਰ ਲਵੋ।
ਇਹੋ ਕੰਨਿਆ ਵੱਡ ਭਾਗ ਸੁਹਾਈ,
ਭਾਗਾਂ ਵਾਲੀ ਕੰਨਿਆ ਜਿਹੜੀ ਗੁਰੂ ਲੇਖੇ ਲੱਗੇਗੀ।
ਗੁਰੂ ਅਰਥ ਜੇ ਹੋਏ ਸਗਾਈ,
ਇਹਦੀ ਸਗਾਈ ਹੋ ਜਾਏਗੀ। ਗੁਰੂ ਅਰਥ ਜੇ ਸਗਾਈ ਹੋਵੇਗੀ ਤੇ ਸਾਡੇ ਵੱਡੇ ਭਾਗ, ਇਸ ਲੜਕੀ ਦੇ ਵੱਡੇ ਭਾਗ।
ਇਮ ਕਹਿ ਤਿਨ ਕੇ ਗ੍ਰਹਿ ਚੱਲ ਗਈ,
ਕਹਿ ਕੇ ਉਹ ਆਪ ਗਈ ਚੱਲ ਕੇ।
ਕੀ ਉਹ ਸੰਬੰਧ ਖੁਸ਼ੀ ਵੱਡ ਭਈ,
ਲੜਕੀ ਦੀ ਸਗਾਈ ਕਰ ਆਈ ਸ਼ਾਹੂਕਾਰ ਨਾਲ।
ਦੇਵੋ ਜੇ ਤਿਕ ਤੇ ਤਿਕ ਧਨ ਲਿਆਈ,
ਜਿੰਨੇ 21 ਰੁਪਈਏ ਦੇਣੇ ਕੀ ਲਏ, ਕਹਿੰਦੇ ਇਹਦੇ ਤੋਂ ਵੱਧ ਨਹੀਂ, 21 ਰੁਪਈਏ ਹੀ ਲੈ ਕੇ ਆਈ।
ਪਤੇ ਆਗੇ ਧਰ ਚਿੰਤ ਮਿਟਾਈ,
ਉਹ ਆਪਣੇ ਪਤੀ ਦੇ ਅੱਗੇ ਧਰ ਕੇ ਚਿੰਤਾ ਦੂਰ ਕੀਤੀ।
ਹੇਰ ਦਰਬ ਕੋ ਲੈ ਕਰ ਹੱਥ,
21 ਰੁਪਈਏ ਵੇਖ ਕੇ ਭਾਈ ਮਾਝ ਜੀ ਨੇ
ਦੀਏ ਮੇਵੜੇ ਕੋਟਿਕ ਮਾਤ,
ਉਹ ਮੇਵੜੇ ਨੂੰ ਦਿੱਤੇ ਤੇ ਮੱਥਾ ਟੇਕਿਆ।
ਲੀਨ ਹੁਕਮਨਾਮਾ ਆਨੰਦਿਓ,
ਹੁਕਮਨਾਮਾ ਲਿਆ ਮਹਾਰਾਜ ਜੀ ਦਾ ਪਹਿਲਾਂ ਸਿਰ ਤੇ ਧਰਿਆ ਭਾਈ ਮਾਝ ਨੇ, ਹਿਰਦੇ ਚ ਆਨੰਦ ਵਰਤ ਗਿਆ।
ਘਰ ਘਰ ਮਸਤਕ ਪੁਨ ਪੁਨ ਬੰਦਿਓ,
ਵਾਰ ਵਾਰ ਮੱਥਾ ਟੇਕਿਆ ਹੁਕਮਨਾਮੇ ਨੂੰ।
ਅਤ ਪ੍ਰਸੰਨਤਾ ਚਿਤਿਓ ਪਜਾਈ,
ਮਨ ਬੜੀ ਪ੍ਰਸੰਨਤਾ ਹੋਈ।
ਜਨ ਗੁਰ ਮਿਲੇ ਪ੍ਰੇਮ ਅਧਿਕਾਈ,
ਮਾਨੋ ਜਿਵੇਂ ਗੁਰੂ ਪਾਤਸ਼ਾਹੀ ਮਿਲੇ ਹੋਣ।
ਬਹਰੋ ਘਾਸ ਬੇਚ ਕਰ ਆਇਓ,
ਇਸੇ ਤਰ੍ਹਾਂ ਫਿਰ ਉਹ ਜਿਹੜਾ ਘਾਹ ਸੀ ਉਹ ਵੇਚ ਕੇ ਆਏ,
ਅਨੇਕ ਪ੍ਰਕਾਰ ਆਹਾਰ ਖਵਾਏ,
ਉਹਦੇ ਪੈਸਿਆਂ ਦੀ ਰਸਤ ਲਿਆਂਦੀ ਤੇ ਉਸ ਮੇਵੜੇ ਨੂੰ ਪ੍ਰਸ਼ਾਦਾ ਛਕਾਇਆ।
ਇਸ ਮੈਂ ਸੇਵਾ ਕੀਨ ਬਣਾਏ,
ਸਿੱਖ ਦੀ ਸੇਵਾ ਕੀਤੀ,
ਗੁਰੂ ਬਾਰ ਤਾਬੂਜ ਰਹਾਏ।
ਗੁਰੂ ਸਾਹਿਬ ਬਾਰੇ ਪੁੱਛਦੇ ਰਹੇ ਭਾਈ ਮਾਨ ਜੀ, ਸਤਿਗੁਰੂ ਜੀ ਦਾ ਕੀ ਹਾਲ ਸੀ, ਜਦੋਂ ਉਹਨਾਂ ਨੇ ਭੇਜਿਆ ਉਹਨਾਂ ਨੇ ਕੀ ਬਚਨ ਕਹੇ, ਏਦਾਂ ਬਚਨ ਕਰਦੇ ਰਹੇ ਰਾਤ ਨੂੰ।
ਭਾਈ ਪ੍ਰਾਤ ਗੁਰ ਸਿਮਰਤ ਜਾਗੇ,
ਮੇਰੇ ਅੰਮ੍ਰਿਤ ਵੇਲੇ ਉੱਠੇ,
ਮਨ ਮੋਹ ਪ੍ਰੇਮ ਰੰਗ ਕਰ ਪਾਗੇ,
ਗੁਰੂ ਸਾਹਿਬ ਦੇ ਪ੍ਰੇਮ ਦਾ ਰੰਗ ਭਿੱਜਿਆ ਹੋਇਆ,
ਕਰਿਓ ਮੇਵੜਾ ਵਿਦਾ ਉਚਾਰੀ,
ਮੇਵੜੇ ਨੂੰ ਵਿਦਾ ਕੀਤਾ,
ਨਮੋ ਕਰੋ ਗੁਰ ਕੇ ਅਗਾਰੀ,
ਆਖਿਆ ਗੁਰੂ ਅੱਗੇ ਮੱਥਾ ਟੇਕੀ ਮੇਰੇ ਵੱਲੋਂ,
ਬਾਹਰ ਘਾਸ ਕੋ ਆਪ ਸਿਧਾਰਾ,
ਭਾਈ ਮੰਜ ਜੀ ਘਾਹ ਖੋਤਰਨ ਚਲੇ ਗਏ,
ਸਿਮਰਤ ਸਤਿਗੁਰ ਨਾਮ ਸੁਖਾ,
ਸੱਚੇ ਨਾਮ ਦਾ ਸਿਮਰਨ ਕਰਦੇ,
ਵੇਚਹਿ ਘਾਸ ਜੀਵ ਕਾ ਕਰਹੀ,
ਔਰ ਘਾਹ ਵੇਚ ਕੇ ਜੀਵ ਕਾ ਕਰਦੇ,
ਮਨ ਬੇਕਾਰ ਸਗਰੇ ਪਰ ਹਰਹੀ,
ਮਨ ਦੇ ਸਾਰੇ ਵਿਕਾਰਾਂ ਨੂੰ ਹਰਦੇ ਨਿਵਾਰਦੇ ਗੁਰੂ ਕੀ ਸਿੱਖੀ ਦੀ ਕਮਾਈ ਕਰ ਰਹੇ। ਕੁਝ ਦਿਨਾਂ ਬਾਅਦ ਫਿਰ ਗੁਰੂ ਸਾਹਿਬ ਨੇ ਪਰਖ ਕੀਤੀ ਹੈ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।